ਰਾਗ ਗੌੜੀ ਦੇ ਵਿੱਚ ਗੁਆਰੇ ਦੀ ਜਾਤੀ ਹੈ, ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਸੋ ਇੱਥੋਂ ਹੁਣ ਪੰਜਵੇਂ ਪਾਤਸ਼ਾਹ ਦੀਆਂ ਅਸ਼ਟਪਦੀਆਂ ਆਰੰਭ ਹੋ ਰਹੀਆਂ ਨੇ। ਅੱਠ ਅੱਠ ਪੌੜੀਆਂ ਵਾਲੇ ਸ਼ਬਦ ਹੋਣਗੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਇੱਕ ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤ ਨਾਮ, ਜਿਹਦਾ ਨਾਮ ਸੱਚਾ ਹੈ। ਸੋ ਸੱਚ ਨਾਮ ਉਹ ਹੁੰਦਾ ਜੋ ਆਦਿ ਸੱਚ, ਆਦਿ ਤੋਂ ਹੀ ਲੈ ਕੇ ਸੱਚ ਰੂਪ ਹੈ। ਜੁਗਾਦ, ਜੁਗਾਂ ਦੇ ਸ਼ੁਰੂ ਵਿੱਚ ਵੀ ਸੱਚ ਸਰੂਪ ਸੀ। ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਜੋ ਸਾਰੇ ਸਮੇਂ ਵਿੱਚ ਸੱਚ ਸਰੂਪ ਹੀ ਰਹਿੰਦਾ, ਕਦੇ ਬਦਲਦਾ ਨਹੀਂ। ਸੰਸਾਰ ਅੱਜ ਦੇਖਣ ਨੂੰ ਸੱਚਾ ਲੱਗਦਾ, ਪਹਿਲਾਂ ਨਹੀਂ ਸੀ, ਬਾਅਦ ਵਿੱਚ ਵੀ ਨਹੀਂ ਹੋਵੇਗਾ, ਇਸ ਕਰਕੇ ਇਹ ਸੰਸਾਰ ਸੱਚਾ ਨਹੀਂ। ਜੋ ਵੀ ਕੁਝ ਨਜ਼ਰ ਆਉਂਦਾ ਹੈ ਸਭ ਮਿਥਿਆ। ਅੱਖਾਂ ਨਾਲ ਕੁਝ ਸਮਾਂ ਦਿਖ ਜਾਣ ਦਾ ਮਤਲਬ ਸੱਚ ਨਹੀਂ ਹੁੰਦਾ। ਸਦਾ ਰਹਿਣ ਵਾਲਾ ਪਰਮਾਤਮਾ ਹੀ ਸੱਚ ਹੈ। ਕਰਤਾ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪੁਰਖ ਜੋ ਪੂਰਨ ਵਿਆਪਕ ਹੈ, ਗੁਰਪ੍ਰਸਾਦ ਹੈ, ਗੁਰਾਂ ਦੀ ਕਿਰਪਾ ਨਾਲ ਜਿਹਦੀ ਪ੍ਰਾਪਤੀ ਹੁੰਦੀ ਆਪਾਂ ਨੂੰ। ਮਹਾਰਾਜ ਫਰਮਾਉਂਦੇ ਰਹਾਉ ਦੀਆਂ ਪੰਕਤੀਆਂ ਵਿੱਚ, ਸਹਿਜ ਸੁਹੇਲਾ ਫਲ ਮਸਕੀਨੀ। ਮਸਕੀਨੀ ਹੁੰਦੀ ਗਰੀਬੀ, ਨਿਮਰਤਾ, ਨੀਵੇਂ ਹੋਣਾ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆਂ ਨਾਨਕ ਗਰਮ ਗਲੇ। ਸਾਧਕੀ ਸੋਭਾ ਆਤਮ ਮਸਕੀਨੀ, ਸੰਤ ਵਡਾਈ ਹਰ ਜਸ ਚੀਨੀ। ਸੋ ਮਸਕੀਨੀ ਤੋਂ ਭਾਵ ਗਰੀਬੀ ਦਾ ਫਲ ਸਹਿਜੇ ਸੁਹੇਲਾ ਸੁਖ ਦੀ ਪ੍ਰਾਪਤੀ ਹੈ। ਗਰੀਬੀ ਧਾਰਨ ਨਾਲ ਸਹਿਜ ਫਲ ਹੁੰਦਾ, ਗਿਆਨ ਫਲ ਦੀ ਪ੍ਰਾਪਤੀ ਹੁੰਦੀ, ਜਿਸ ਗਿਆਨ ਕਰਕੇ ਸਹਿਜੇ ਹੀ ਸੁਖ ਪ੍ਰਾਪਤ ਹੁੰਦਾ। ਸਤਿਗੁਰ ਆਪਣੇ ਮੋਹੇ ਦਾਨ ਦੀਨੀ ਰਹਾਓ। ਆਪਣੇ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਇਹ ਗਰੀਬੀ ਮੈਨੂੰ ਦਾਨ ਹੀ ਕਰ ਦਿੱਤੀ। ਇਹ ਵੀ ਮਨ ਦੇ ਅੰਦਰ ਗਰੀਬੀ ਵੱਸ ਜਾਂਦੀ ਹੈ, ਨੀਵਾਂ ਹੋਣਾ, ਨਿਮਰਤਾ ਦਿਖਾਉਣੀ, ਅੰਦਰੋਂ ਨਿਮਰਤਾ ਹੋਣੀ। ਸਤਿਗੁਰੂ ਮਹਾਰਾਜ ਸ਼ਬਦ ਪਰ ਆਰੰਭ ਕਰਦੇ ਨੇ, ਜਬ ਇਹੋ ਮਨ ਮਹਿ ਕਰਤ ਗੁਮਾਨਾ, ਤਬ ਇਹੋ ਬਾਵਰ ਫਿਰਤ ਬੇਗਾਨਾ। ਮਸਕੀਨੀ ਗਰੀਬੀ ਸੁਭਾਵ ਨੂੰ ਛੱਡ ਕੇ ਜਦੋਂ ਇਹ ਜੀਵ ਮਨ ਵਿੱਚ ਹੰਕਾਰ ਕਰਦਾ ਬਹੁਤਾ ਜ਼ਿਆਦਾ, ਉਦੋਂ ਇਹ ਪਾਗਲ ਗਿਆਨ ਤੋਂ ਬਿਨਾਂ ਹੋਣ ਕਰਕੇ ਬੇਗਾਨਾ, ਦੂਜਿਆਂ ਦਾ ਦਾਸ ਹੋਇਆ ਫਿਰਦਾ, ਬੇਗਿਆਤ ਹੋ ਜਾਂਦਾ, ਕਿਉਂਕਿ ਬੇਗਾਨਿਆਂ ਦੀ ਤਰ੍ਹਾਂ ਆਉਂਦਾ। ਗੁਰੂ ਘਰ 'ਚ ਵੀ ਬੇਗਾਨਿਆਂ ਦੀ ਤਰ੍ਹਾਂ ਵਰਤਦਾ ਪਰਮਾਤਮਾ ਨਾਲ, ਪਰਮਾਤਮਾ ਨੂੰ ਜਿਵੇਂ ਵੱਖਰਾ ਜਿਹਾ ਸਮਝਦਾ, ਆਪਣੇ ਆਪ ਨੂੰ ਵੱਡਾ ਸਮਝਦਾ। ਸੋ ਜਿਵੇਂ ਆਪਾਂ ਬੇਗਾਨਿਆਂ ਵਾਂਗ ਦੂਜੇ ਦੇ ਘਰ ਜਾਈਏ, ਬੇਗਾਨਾ ਜਾਂ ਬੰਦਾ ਬੇਗਾਨਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਵੀ ਪਰਮਾਤਮਾ ਨੂੰ ਛੱਡ ਕੇ ਇੱਥੇ ਬੇਗਾਨਿਆਂ ਜਾਂ ਵਾਂਗੂ ਰਹਿੰਦਾ। ਬੇਗਾਨਾ ਹੁੰਦਾ ਦਵੈਤ ਦੇ ਗੀਤ ਗਾਉਂਦਾ। ਜਬ ਇਹੋ ਹੂਆ ਸਗਲ ਕੀ ਰੀਨਾ, ਤਾ ਤੇ ਰਮਈਆ ਘੱਟ ਘੱਟ ਚੀਨਾ। ਜਦ ਤੋਂ ਇਹ ਜੀਵ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਗਿਆ, ਇਹਦੇ ਮਨ 'ਚ ਨਿਮਰਤਾ ਆ ਗਈ ਹੈ, ਉਦੋਂ ਤੋਂ ਇਹਨੇ ਸਾਰਿਆਂ ਹਿਰਦਿਆਂ 'ਚ ਪਰਮਾਤਮਾ ਨੂੰ ਚੀਨਾ ਹੁੰਦਾ ਜਾਣ ਲਿਆ, ਹਰੇਕ ਹਿਰਦੇ 'ਚ ਬੈਠਾ ਦੇਖ ਲਿਆ। ਕਿਉਂਕਿ ਪਰਮਾਤਮਾ ਨਿਮਰਤਾ ਨਾਲ ਹੀ ਮਿਲਦੇ ਨੇ, ਬਹੁਤ ਨਿਮਰਤਾ ਗਰੀਬੀ ਹੋਵੇ। ਮਹਾਰਾਜ ਵਿੱਚ ਆਪ ਬਹੁਤ ਜ਼ਿਆਦਾ, ਅਕਾਲ ਪੁਰਖ ਜੀ ਵਿੱਚ ਨਿਮਰਤਾ ਹੈ। ਜਿਵੇਂ ਭਗਤ ਤਰਲੋਚਨ ਜੀ ਦੀ ਪਤਨੀ ਕਹਿਣ ਲੱਗੀ ਸੀ, ਬਈ ਆਪਾਂ ਹੁਣ ਬਿਰਧ ਅਵਸਥਾ 'ਚ ਹੋ ਗਏ ਹਾਂ, ਕੋਈ ਨੌਕਰੀ ਰੱਖ ਲਓ। ਕਹਿੰਦਾ ਚੰਗਾ, ਮੈਂ ਦੇਖਣ ਜਾਂਦਾ ਜਿੱਥੇ ਬਾਜ਼ਾਰ ਵਿੱਚ ਨੌਕਰ ਵਗੈਰਾ ਖੜ੍ਹੇ ਹੁੰਦੇ ਨੇ ਕੰਮ ਏ ਜੇ। ਪਰਮੇਸ਼ੁਰ ਵਿੱਚ ਇੰਨੀ ਨਿਮਰਤਾ ਹੈ ਕਿ ਉੱਥੇ ਨੌਕਰ ਬਣ ਕੇ ਨੌਕਰਾਂ ਜਾਂ 'ਚ ਖੜ੍ਹੇ ਹੋ ਗਏ, ਕੁੜਤਾ ਪਜਾਮਾ ਜਿਹਾ ਪਾਇਆ ਹੋਇਆ, ਸਿਰ 'ਤੇ ਉਈ ਪਰਨਾ ਜਿਹਾ ਮੱਲ ਲਿਆ ਡੱਬੀਆਂ ਜਿਹੀਆਂ ਵਾਲਾ, ਬਹੁਤੇ ਗੋਲੂ ਮੋਲੂ ਜਿਹੇ ਬਣ ਕੇ, 15 ਸਾਲ ਦੀ ਉਮਰ ਦੇ ਬਹੁਤੇ ਸੋਹਣੇ ਜਿਹੇ ਬਣ ਕੇ ਖੜ੍ਹ ਗਏ। ਤਰਲੋਚਨ ਦਾ ਮਨ ਆਉਂਦੇ ਇਹਨਾਂ 'ਤੇ ਆ ਗਿਆ, ਆਹ ਠੀਕ ਰਹੋ ਛੋਟਾ ਜਿਹਾ ਮੁੰਡਾ ਜਿਹਾ। ਕਹਿੰਦੇ ਕਿਉਂ ਵੀ ਚੱਲਣਾ? ਕਹਿੰਦੇ ਚਲੋ ਜੀ, ਤੂੰ ਸਾਡੇ ਘਰੇ ਕੰਮ ਕਰੇਗਾ। ਕਹਿੰਦੇ ਜੀ ਹੋਰ ਅਸੀਂ ਕੀ ਕਰਨਾ, ਅਸੀਂ ਤਾਂ ਭਗਤਾਂ ਦੇ ਘਰੇ ਕੰਮ ਕਰਨਾ, ਭਗਤਾਂ ਦੇ ਨੌਕਰਾਂ ਸੀ ਤਾਂ। ਮਹਾਰਾਜ ਨੇ ਬਾਣੀ ਅੰਦਰ ਬਚਨ ਵੀ ਲਿਖਿਆ, ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ। ਪਰਮੇਸ਼ੁਰ ਜੀ 6 ਮਹੀਨੇ ਉਹਨਾਂ ਦੇ ਘਰ ਰਹੇ ਨੇ, ਦੋਨਾਂ ਦੀ ਬਹੁਤ ਸੇਵਾ ਕੀਤੀ। ਬਚਨ ਕੀਤਾ ਸੀ ਕਿ ਸਾਡੀ ਨਿੰਦਿਆ ਨਾ ਕਰਿਓ, ਪਰ ਉਹਨਾਂ ਤੋਂ ਨਿੰਦਿਆ ਹੋ ਗਈ ਗਲਤੀ ਨਾਲ ਉਹਦੀ ਪਤਨੀ ਤੋਂ। ਸਾਖੀ ਲੰਬੀ ਹੈ, ਨਿੰਦਿਆ ਹੋਣ ਕਰਕੇ ਛੱਡ ਕੇ ਚਲੇ ਗਏ। ਫਿਰ ਭਗਤ ਤਰਲੋਚਨ ਜੀ ਨੂੰ ਬਾਅਦ ਵਿੱਚ ਗਿਆਨ ਹੋਇਆ ਕਿ ਪਰਮੇਸ਼ਰ ਜੀ ਸਾਡੇ ਘਰ ਆ ਕੇ ਨੌਕਰ ਕਣ ਕੇ 6 ਮਹੀਨੇ ਨੌਕਰ ਬਣ ਕੇ ਸੇਵਾ ਕਰਦੇ ਰਹੇ। ਉਸ ਵਕਤ ਮਨ ਦੇ ਅੰਦਰ ਬੜਾ ਪਛਤਾਵਾ ਹੋਇਆ। ਨੌਕਰ ਦਾ ਨਾਮ ਸੀ ਨਾਰਾਇਣ, ਹੁਣ ਇਹ ਪਰਮੇਸ਼ਰ ਆਪ ਹੀ ਸਨ। ਭਗਤ ਜੀ ਕਹਿਣ ਲੱਗੇ, ਨਾਰਾਇਣ ਨਿੰਦ ਸਕਾਏ ਭੁੱਲੀ ਗਾ ਵਾਰੀ, ਚੱਲੀਏ ਨਾਰਾਇਣ ਦੀ ਕਿਉਂ ਨਿੰਦਿਆ ਕਰ ਦਿੱਤੀ। ਦੁਕਿਰਤ ਸੁਕਿਰਤ ਥਾਰੋ ਕਰਮ ਰੀ, ਚੰਗਾ ਮਾੜਾ ਕਰਨਾ ਤਾਂ ਇਹ ਕਰਮ ਹੋ ਜਾਂਦਾ ਇਨਸਾਨ ਦਾ, ਇਹ ਤਾਂ ਹੁਣ ਲੇਖ ਪੈ ਗਿਆ ਆਪਣਾ। ਸੋ ਪਰਮੇਸ਼ਰ ਜੀ ਅੰਦਰ ਨਿਮਰਤਾ, ਗਰੀਬੀ ਬਹੁਤ। ਗੁਰੂ ਸਾਹਿਬਾਂ ਦੇ ਅੰਦਰ ਬਾਬਾ ਸ਼੍ਰੀ ਚੰਦ ਜੀ ਨੂੰ ਜਦੋਂ ਮਹਾਰਾਜ ਨੇ ਕਿਹਾ ਸੀ, ਇਹਨੇ ਦਾੜਾ ਇੰਨਾ ਲੰਮਾ ਵਧਾਇਆ, ਚੌਥੇ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਜੀ ਤੁਹਾਡੇ ਚਰਨ ਝਾੜਨ ਵਾਸਤੇ। ਸ਼੍ਰੀ ਚੰਦ ਜੀ ਦੀਆਂ ਅੱਖਾਂ 'ਚ ਅੱਥਰੂ ਆ ਗਏ, ਕਹਿੰਦੇ ਇਸੇ ਕਰਕੇ ਤਾਂ ਤੁਸੀਂ ਸੋਢੀ ਗੱਦੀ ਲੈ ਕੇ, ਸਾਡੇ 'ਚ ਨਿਮਰਤਾ ਨਾ ਆਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਪਰਮੇਸ਼ਰ ਨੂੰ ਮਿਲਣਾ ਹੋਵੇ ਤਾਂ ਬਹੁਤ ਨੀਵਾਂ ਹੋਣਾ ਪੈਂਦਾ, ਜਾਣਦੇ ਹੋਏ ਵੀ ਅਸੀਂ ਵੱਡੇ ਹਾਂ ਫਿਰ ਵੀ ਛੋਟਿਆਂ ਦੇ ਸਾਹਮਣੇ ਹੋਰ ਛੋਟਾ ਹੋ ਜਾਣਾ ਇੱਕ ਵੱਡੀ ਦਾਨਾਈ ਹੁੰਦੀ, ਕਿੰਨਾ ਹੀ ਛੋਟਾ ਹੋਵੇ ਉਹਦੇ ਮੂਹਰੇ ਵੀ ਛੋਟਾ ਹੋ ਜਾਣਾ, ਇਹ ਪਰਮੇਸ਼ਰ ਦਾ ਗੁਣ ਹੈ। ਜਬ ਇਹੋ ਹੋਊਗਾ ਸਗਲ ਕੀ ਰੀਨਾ, ਤਾਂ ਤੇ ਰਮਈਆ ਘੱਟ ਘੱਟ ਚੀਨਾ, ਜਦੋਂ ਸਾਰਿਆਂ ਦੀ ਚਰਨਾਂ ਦੀ ਧੂੜ ਹੋ ਗਿਆ ਤਾਂ ਹਰੇਕ ਦੇ ਹਿਰਦੇ 'ਚ ਆਪਾਂ ਜਾਣ ਲਿਆ ਉਹਨੂੰ। ਸਹਿਜ ਸੁਹੇਲਾ ਫਲ ਮਸਕੀਨੀ, ਗਰੀਬੀ ਦਾ ਫਲ ਸਹਿਜੇ ਹੀ ਸੁੱਖ ਦੀ ਪ੍ਰਾਪਤੀ ਹੈ, ਨੀਵਾਂ ਹੋ ਕੇ ਸ਼ਾਂਤੀ ਰਹਿੰਦੀ, ਕਿਉਂਕਿ ਗਰੀਬੀ ਧਾਰਨ ਨਾਲ ਸਹਿਜ ਫਲ ਹੁੰਦਾ, ਗਿਆਨ ਫਲ ਦੀ ਪ੍ਰਾਪਤੀ ਹੁੰਦੀ, ਜਿਸ ਗਿਆਨ ਕਰਕੇ ਸਹਿਜੇ ਹੀ ਸੁੱਖ ਪ੍ਰਾਪਤ ਹੁੰਦਾ। ਸਤਿਗੁਰ ਆਪਣਾ ਮੋਹੇ ਦਾਨ ਦੀਨੀ ਰਹਾਉ, ਆਪਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਜੀ ਤੋਂ 3 ਪਾਈਆ ਗਰੀਬੀ ਲਿਆਂਦੀ, ਉਹਨਾਂ ਨੇ ਗਰੀਬੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਬਖਸ਼ਿਸ਼ ਕੀਤੀ, ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਬਖਸ਼ੀ, ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ੀ, ਫਿਰ ਮੈਨੂੰ ਕਹਿੰਦੇ ਗੁਰੂ ਰਾਮਦਾਸ ਜੀ ਨੇ ਗਰੀਬੀ ਬਖਸ਼ਿਸ਼ ਕੀਤੀ ਹੈ, ਨਿਮਰਤਾ ਵਿੱਚ ਆਉਣਾ। ਤਾਂਹੀਓ 5ਵੇਂ ਪਾਤਸ਼ਾਹ ਨੇ ਪਿੱਪਲੀ ਸਾਹਿਬ ਜਾ ਕੇ ਰਾਤ ਨੂੰ ਪਈ ਹੋਈ ਸੰਗਤ ਨੂੰ ਪੱਖਾ ਕੀਤਾ, ਚਰਨ ਝਾੜੇ, ਸੰਗਤ ਦੀ ਮੁੱਠੀ ਚਾਪੀ ਕੀਤੀ, ਸੇਵਾ ਕੀਤੀ ਸੰਗਤ ਦੀ। ਸਤਿਗੁਰੂ ਮਹਾਰਾਜ ਜੀ ਆਪ ਸੇਵਾ ਕਰਦੇ ਨੇ, ਕਿਉਂਕਿ ਅਸੀਂ ਇੱਥੇ ਵੱਡੇ ਬਣਨ ਨਹੀਂ ਆਏ, ਅਸੀਂ ਇੱਥੇ ਛੋਟੇ ਬਣਨ ਆਏ, ਨੀਵੇਂ ਹੋਣਾ। ਸੋ ਮਹਾਰਾਜ ਕਹਿੰਦੇ, ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ, ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ। ਮੁਕਤੀ ਦਾ ਦਰਵਾਜ਼ਾ ਰਾਈ ਦੇ 10ਵੇਂ ਹਿੱਸੇ ਤੋਂ ਵੀ ਛੋਟਾ ਹੈ। ਇਹ ਮਨ ਰੂਪੀ ਹਾਥੀ ਹੰਕਾਰ ਦੀ ਖੁਰਾਕ ਖੁਰਾ ਕੇ ਬਹੁਤ ਜ਼ਿਆਦਾ ਫੁੱਲਿਆ ਬੈਠਾ, ਉਹਦੇ ਵਿੱਚੋਂ ਲੰਘੇਗਾ ਕਿਵੇਂ? ਸੋ ਮਹਾਰਾਜ ਕਹਿੰਦੇ, ਪਹਿਲਾਂ ਆਪਣੇ ਮਨ ਦੇ ਅੰਦਰ ਨਿਮਰਤਾ, ਗਰੀਬੀ, ਸਭ ਦੇ ਚਰਨਾਂ ਦੀ ਧੂੜ ਬਣਨ ਦੀ ਇਹ ਆਦਤ ਬਣਾਓ। ਹਉਮੈ ਨੇ ਸਾਨੂੰ ਖਰਾਬ ਕੀਤਾ, ਹਰੇਕ ਵਿੱਚ ਹਉਮੈ ਆ ਜਾਂਦੀ। ਅੱਜ ਦੇ ਯੁੱਗ ਵਿੱਚ ਜੇ ਦੇਖੀਏ ਤਾਂ ਨਿਮਰਤਾ ਵਾਲਾ ਕੋਈ ਸਿੱਖ ਮਿਲਦਾ? ਉਸ ਬਾਰੇ ਸਤਿਗੁਰੂ ਕਹਿੰਦੇ, ਜੋ ਦੀਸੈ ਗੁਰਸਿੱਖੜਾ ਇਸ ਨਿਰਨਿਵ ਲਾਗੋਂ ਪਾਏ ਜੀਓ। ਉਹੋ ਜਿਹਾ ਕੋਈ ਗੁਰਸਿੱਖ ਮਿਲੇ ਬਹੁਤਾ ਹੀ ਨਿਮਰਤਾ ਵਾਲਾ, ਫਿਰ ਉਹਦੇ ਚਰਨ ਹੀ ਲੱਗੀਏ। ਤੁਸੀਂ ਧੰਨ ਹੋ ਜੀ, ਤੁਸੀਂ ਬਹੁਤ ਨਿਮਰਤਾ ਰੱਖਦੇ ਹੋ ਆਪਣੇ 'ਚ, ਵੱਡੇ ਹੋ ਕੇ ਵੀ ਛੋਟੇ ਹੋ ਜਾਣ ਦਾ ਗੁਣ ਪਰਮੇਸ਼ਰ ਵਿੱਚ ਹੈ, ਉਹਦੇ ਪਿਆਰਿਆਂ ਵਿੱਚ ਹੈ, ਸਤਿਗੁਰਾਂ ਵਿੱਚ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਇੰਨੀ ਨਿਮਰਤਾ, ਪਾਲਕੀ ਸਾਹਿਬ ਦੇ 'ਚ ਪੋਥੀਆਂ ਲੈ ਕੇ ਗੋਇੰਦਵਾਲ ਸਾਹਿਬ ਤੋਂ ਆਪ ਨੰਗੇ ਚਰਨੀ ਚੱਲ ਕੇ ਚੌਰ ਸਾਹਿਬ ਕਰਦੇ ਆਉਣਾ, ਫਿਰ ਪਲੰਘ ਦੇ ਉੱਤੇ ਪੋਥੀਆਂ ਬਿਰਾਜਮਾਨ ਕਰਕੇ ਆਪ ਪਲੰਘ ਦੇ ਥੱਲੇ ਸੌਣਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਹਰਿਮੰਦਰ ਸਾਹਿਬ ਦੇ ਵਿੱਚ ਫਿਰ ਸੰਗਤ ਵਿੱਚ ਆਪ ਬੈਠ ਜਾਣਾ। ਅਤੇ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਸਤਿਗੁਰ ਨੇ, ਧੰਨ ਹੈ ਤੁਸੀਂ ਮਹਾਰਾਜ, ਇੰਨੇ ਵੱਡੇ ਹੋ ਕੇ ਤੁਸੀਂ ਇੰਨੀ ਨਿਮਰਤਾ ਸੰਗਤ ਨੂੰ ਸਿਖਾਉਂਦੇ ਹੋ। ਆਪ ਜੀ ਧੰਨਤਾ ਯੋਗ ਹੋ, ਜਦੋਂ ਪਹਿਲਾਂ ਆਪ ਜੀ ਹਰਿਮੰਦਰ ਸਾਹਿਬ ਬੈਠਿਆ ਕਰਦੇ ਸੀ, ਜਿੱਥੇ ਹੁਣ ਪ੍ਰਕਾਸ਼ ਹੁੰਦਾ ਹਰਿਮੰਦਰ ਸਾਹਿਬ, ਇਹ ਪੱਥਰ ਦੀ ਸੇਵਾ ਤਾਂ ਹਾਲੇ ਬਾਅਦ ਵਿੱਚ ਹੋਈ ਆ, ਉੱਥੇ ਪਹਿਲਾਂ ਸਤਿਗੁਰੂ ਜੀ ਦਾ ਉਹ ਥਾਂ ਸੰਗਤ ਨਾਲੋਂ ਇੱਕ ਇੰਚ ਨੀਵਾਂ ਰੱਖਿਆ ਹੋਇਆ ਸੀ। ਸੰਗਤ ਤੋਂ ਅਸੀਂ ਨੀਵੇਂ ਬਹਿਣਾ, ਆਪ ਨੀਵੇਂ ਬੈਠਣਾ, ਕਿਉਂਕਿ ਮਾਂ ਬਾਪ ਜਦੋਂ ਆਪ ਮਿੱਠਾ ਬੋਲਦੇ, ਨਿੰਮ ਚੱਲਦੇ, ਤਾਂ ਬੱਚੇ 'ਚ ਵੀ ਉਹੀ ਗੁਣ ਪੈਦਾ ਹੋ ਜਾਂਦੇ ਨੇ। ਸੋ ਸਿਆਣੇ ਕਹਿੰਦੇ ਨੇ ਬੱਚਾ ਖੂਹ ਦੀ ਆਵਾਜ਼ ਹੁੰਦਾ, ਖੂਹ ਵਿੱਚ ਜੋ ਬੋਲੋ ਉਹੀ ਆਵਾਜ਼ ਵਾਪਸ ਆਉਂਦੀ। ਜੇ ਆਪਾਂ ਬਚਪਨ ਤੋਂ ਹੀ ਬੱਚੇ ਨੂੰ ਆਓ ਜੀ ਬੈਠੋ ਜੀ ਵਾਹਿਗੁਰੂ ਜੀ, ਉਹ ਬੱਚਾ ਉਵੇਂ ਹੀ ਸਿੱਖ ਜਾਂਦਾ। ਜੇ ਆਪਾਂ ਕਹੀਏ ਗਾਲਾਂ ਗਾਲਾਂ ਕੱਢ ਕੁੱਢ ਕੇ ਉਹ ਇੱਧਰ ਆਓ ਐਂ ਕਰੋ, ਫਿਰ ਬੱਚੇ ਦੀ ਆਦਤ ਉਹੀ ਜੀ ਬਣ ਜਾਂਦੀ। ਸਤਿਗੁਰੂ ਸਾਡੇ ਮਾਤਾ ਪਿਤਾ ਨੇ, ਮਾਤਾ ਪਿਤਾ ਹੋਣ ਕਰਕੇ ਸਤਿਗੁਰੂ ਸਾਨੂੰ ਬਹੁਤ ਨਿਮਰਤਾ ਸਿਖਾਉਂਦੇ ਨੇ। ਪਰ ਜੇ ਕੋਈ ਸੰਗਤ ਵਿੱਚ ਬੈਠ ਕੇ ਨਿਮਰਤਾ ਸਿੱਖੇ, ਸੰਗਤ ਵਿੱਚ ਬਹਿਣਾ ਹੀ ਨਿਮਰਤਾ ਦਾ ਪ੍ਰਤੀਕ ਹੁੰਦਾ। ਗੁਰਮੁਖ ਬੈਸੋ ਸਫਾ ਵਿਛਾਏ, ਜਿਹੜਾ ਸੰਗਤ ਵਿੱਚ ਨਹੀਂ ਬਹਿੰਦਾ ਉਹਦੇ ਅੰਦਰ ਮਤਲਬ ਕਿ ਹੰਕਾਰ ਅੰਦਰ ਹੈ, ਨਿਮਰਤਾ ਨਹੀਂ ਹੈ। ਇਹੀ ਚੀਜ਼ ਇੱਕ ਦੇਖਣ ਵਾਲੀ ਹੁੰਦੀ ਹੈ। ਇੱਕੋ ਹੀ ਥਾਂ 'ਤੇ ਇੱਕੋ ਹੀ ਰੂਪ ਦੇ ਵਿੱਚ ਸਾਰੀ ਸੰਗਤ ਨੂੰ ਬੈਠਣ ਦਾ ਹੁਕਮ ਹੈ। ਜਬ ਕਿਸ ਕਾ ਇਹੋ ਜਾਨ ਸੰਬੰਧਾ, ਤਬ ਸਗਲੇ ਇਸ ਮਿਲ ਹੈ ਫੰਦਾ। ਜਿਸ ਵੇਲੇ ਜੀਵ ਕਿਸੇ ਨੂੰ ਭੈੜਾ ਜਾਣਦਾ, ਵੀ ਫਲਾਨਾ ਤਾਂ ਮੰਦਾ, ਫਲਾਨਾ ਮਾੜਾ, ਫਲਾਨਾ ਚੰਗਾ ਨਹੀਂ, ਆਪਣੇ ਆਪ ਨੂੰ ਹਮੇਸ਼ਾ ਹੀ ਚੰਗਾ ਕਹਿੰਦਾ ਰਹਿੰਦਾ, ਦੂਜਿਆਂ ਨੂੰ ਮਾੜਾ ਕਹਿੰਦਾ ਰਹਿੰਦਾ, ਇਹ ਗੱਲ ਪਰਮੇਸ਼ਰ ਨੂੰ ਚੰਗੀ ਨਹੀਂ ਲੱਗਦੀ। ਪਰਮੇਸ਼ਰ ਕਹਿੰਦੇ ਉਹ ਵੀ ਤਾਂ ਮੈਂ ਹੀ ਬਣਾਏ ਨੇ, ਇਹਨੂੰ ਤੂੰ ਮਾੜਾ ਕਹਿੰਦਾ। ਹੈ ਤਾਂ ਸਾਰਿਆਂ 'ਚ ਆਤਮਾ ਹੀ, ਹਰੇਕ ਵਿੱਚ ਉਹ ਆਪ ਹੀ ਬੈਠੇ ਨੇ। ਆਤਮ ਸਨਮਾਨ ਕਰਨਾ ਇੱਕ ਅਲੱਗ ਜਿਹੀ ਗੱਲ ਹੁੰਦੀ। ਸੋ ਇਹ ਬੜੀ ਵੱਡੀ ਚੀਜ਼ ਹੈ। ਆਏ ਬੰਦੇ ਦਾ ਚਾਹੇ ਉਹ ਗਰੀਬ ਹੈ ਅਮੀਰ ਹੈ, ਕੋਈ ਵੀ ਕੋਈ ਮਨੁੱਖ ਹੈ, ਹਰੇਕ ਦੇ ਅੰਦਰ ਆਤਮਾ ਹੈ। ਇਹ ਗੱਲ ਰਹੀ ਗੁਰੂ ਸਾਹਿਬਾਂ ਵਿੱਚ ਸਤਿਕਾਰ ਕਰਨ ਦੀ, ਪੁਰਾਣੇ ਅਵਤਾਰਾਂ ਵਿੱਚੋਂ ਮਿਲਦੀ ਹੈ। ਸੋ ਇਸ ਤਰ੍ਹਾਂ ਕੋਈ ਵੀ ਆਵੇ ਉਹਦਾ ਸਤਿਕਾਰ ਕਰਨਾ ਆਤਮਾ ਜਾਣ ਕੇ। ਤਾਂਹੀਓ ਬ੍ਰਹਮ ਗਿਆਨੀ ਚਾਹੇ ਕੋਈ ਵੀ ਹੋਵੇ, ਕੈਸਾ ਵੀ ਹੋਵੇ, ਉਹਦਾ ਸਤਿਕਾਰ ਕਰਦੇ ਨੇ। ਉਹ ਨਹੀਂ ਦੇਖਦੇ ਕਿ ਬੰਦਾ ਕੌਣ ਹੈ, ਉਹਨਾਂ ਦੇਖਣਾ ਇਹਦੇ ਅੰਦਰ ਆਤਮਾ ਹੈ। ਅਤੇ ਮਨੁੱਖਾ ਜਨਮ ਕਿਤੇ ਛੋਟੀ ਜਿਹੀ ਗੱਲ ਨਹੀਂ ਹੈ। ਮਨੁੱਖਾ ਜਨਮ ਜਦੋਂ ਮਿਲਦਾ ਇਨਸਾਨ ਨੂੰ ਤਾਂ ਉਹ ਭਾਗਾਂ ਵਾਲਾ ਹੁੰਦਾ, ਉਹਦੀ ਵੱਖਰੀ ਗੱਲ ਹੈ ਕਿ ਉਹਨੇ ਉਹ ਖਰਾਬ ਕਰ ਲਿਆ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਹਰੇਕ ਦਾ ਸਨਮਾਨ ਕਰਨਾ ਸਾਡਾ ਕਰਮ ਹੈ। ਜਦੋਂ ਇਹ ਦੂਜਿਆਂ ਨੂੰ ਭੈੜਾ ਜਾਣਦਾ, ਉਸ ਵੇਲੇ ਸਾਰੇ ਜੀਵ ਇਹਦੇ ਗਲ ਵਿੱਚ ਫਾਹਾ ਪਾ ਲੈਂਦੇ ਨੇ, ਇਹਦਾ ਬੁਰਾ ਚਿਤਵਦੇ ਨੇ। ਕਿਉਂਕਿ ਅਸੀਂ ਦੂਜੇ ਨੂੰ ਮੰਦਾ ਕਹਿੰਦੇ ਹਾਂ ਤਾਂ ਵਾਈਬਰੇਸ਼ਨ ਹੁੰਦੀਆਂ ਨੇ, ਇਹ ਦੂਜੇ ਦੇ ਮਨ 'ਚ ਚਲੀਆਂ ਜਾਂਦੀਆਂ ਨੇ। ਅਸੀਂ ਕਿਸੇ ਨੂੰ ਪਿਆਰ ਨਾਲ ਦੇਖਦੇ ਹਾਂ ਤਾਂ ਉਹ ਸਾਨੂੰ ਪਿਆਰ ਨਾਲ ਦੇਖਦਾ, ਅਸੀਂ ਕਿਸੇ ਨੂੰ ਨਫ਼ਰਤ ਨਾਲ ਦੇਖਦੇ ਹਾਂ ਸਾਨੂੰ ਨਫ਼ਰਤ ਨਾਲ ਦੇਖਦਾ। ਸੋ ਜਿਵੇਂ ਕੋਈ ਰਾਜਾ ਸੀ, ਉਹ ਬਿਮਾਰ ਹੋ ਗਿਆ। ਰਾਜਾ ਬਹੁਤ ਹੀ ਧਰਮਾਤਮਾ ਸੀ, ਚੰਗਾ ਸੀ ਬਹੁਤ। ਇੱਕ ਬਾਜ਼ਾਰ ਵਿੱਚ ਬੜਾ ਵੱਡਾ ਵਪਾਰੀ ਸੀ ਚੰਦਨ ਦੀਆਂ ਲੱਕੜਾਂ ਦਾ। ਉਹਨੇ ਸੋਚਿਆ ਵੀ ਹੁਣ ਰਾਜਾ ਬਿਮਾਰ ਹੈ, ਹੁਣ ਇਹ ਮਰੂਗਾ। ਜਦੋਂ ਇਹ ਮਰੂਗਾ ਤਾਂ ਮੇਰੀਆਂ ਚੰਦਨ ਦੀਆਂ ਲੱਕੜਾਂ ਇੰਨੀਆਂ ਇੰਨੀਆਂ ਵਿਕਣਗੀਆਂ, ਮੈਨੂੰ ਇੰਨਾ ਫਾਇਦਾ ਹੋ ਜਾਊਗਾ। ਕੁਦਰਤੀ ਉਹ ਰਾਜਾ ਠੀਕ ਹੋ ਗਿਆ। ਰਾਜਾ ਘੋੜੇ 'ਤੇ ਚੜ੍ਹ ਕੇ ਜੋ ਬਾਜ਼ਾਰ ਵਿੱਚ ਦੀ ਲੰਘ ਰਿਹਾ ਸੀ, ਉਹ ਸੌਦਾਗਰ ਦੀ ਦੁਕਾਨ ਅੱਗੇ ਖੜ੍ਹ ਕੇ ਜਿਹੜਾ ਚੰਦਨ ਦਾ ਵਪਾਰੀ ਸੀ, ਵਜ਼ੀਰ ਨੂੰ ਕਹਿੰਦਾ ਇਹ ਦੁਕਾਨ ਥੋੜ੍ਹੀ ਜਿਹੀ ਬਾਜ਼ਾਰ ਵਿੱਚ ਅੱਗੇ ਜਿਹਨੂੰ ਹੈ ਇਹ ਸਾਰੀ ਢਹਾ ਦਿਓ। ਉਸ ਵਕਤ ਵਜ਼ੀਰ ਨੇ ਸੋਚਿਆ ਕਿ ਰਾਜਾ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ, ਪਤਾ ਨਹੀਂ ਇਹ ਬੰਦੇ ਦੇ ਮਨ 'ਚ ਕੋਈ ਮਾੜੀ ਗੱਲ ਆ ਗਈ ਹੋਣੀ। ਵਜ਼ੀਰ ਜਾ ਕੇ ਉੱਥੇ ਮਿਲਿਆ ਉਸ ਚੰਦਨ ਦੀ ਲੱਕੜੀ ਦੇ ਵਪਾਰੀ ਨੂੰ। ਕਹਿੰਦੇ ਤੂੰ ਕਦੇ ਰਾਜੇ ਬਾਰੇ ਮਾੜਾ ਸੋਚਿਆ? ਕਹਿੰਦੇ ਨਹੀਂ ਜੀ। ਕਹਿੰਦੇ ਕੁਛ ਤਾਂ ਸੋਚਿਆ ਹੋਵੇਗਾ। ਕਹਿੰਦੇ ਜੀ ਜਦੋਂ ਬਿਮਾਰ ਸੀ ਮੈਂ ਇੰਨਾ ਸੋਚਿਆ ਸੀ ਵੀ ਹੁਣ ਰਾਜਾ ਜੇ ਮਰੂਗਾ ਤਾਂ ਮੇਰੀ ਲੱਕੜਾਂ ਵਿਕਣਗੀਆਂ। ਕਹਿੰਦੇ ਹੁਣ ਰਾਜੇ ਨੇ ਹੁਕਮ ਪਤਾ ਕੀ ਦਿੱਤਾ? ਵੀ ਇਹ ਬੰਦੇ ਦੀ ਦੁਕਾਨ ਢਹਾ ਦਿਓ। ਉਹ ਘਬਰਾ ਗਿਆ ਬੰਦਾ। ਕਹਿੰਦੇ ਤੂੰ ਰਾਜੇ ਬਾਰੇ ਇਹ ਸੋਚ ਕੇ ਰਾਜਾ ਜੁਗ ਜੁਗ ਜੀਵੇ ਅਤੇ ਪਰਜਾ ਦੀ ਸੇਵਾ ਕਰੇ, ਉਹਦੇ ਮਰਨ ਦਾ ਨਾ ਚੇਤਵਣ। ਜਦੋਂ ਉਹਨੇ ਆਪਣਾ ਮਨ ਸ਼ੁੱਧ ਕੀਤਾ ਦੁਕਾਨਦਾਰ ਨੇ, ਵੀ ਠੀਕ ਹੈ ਜੀ ਰਾਜਾ ਜੀ ਜਿਉਂਦੇ ਰਹਿਣ। ਵਜ਼ੀਰ ਗਿਆ ਰਾਜੇ ਕੋਲੇ, ਰਾਜਾ ਕਹਿਣ ਲੱਗਿਆ ਉਹ ਜਿਹੜੀ ਦੁਕਾਨ ਢਾਉਣ ਨੂੰ ਕਿਹਾ ਸੀ ਢਾ ਤਾਂ ਦਿੱਤੀ? ਕਹਿੰਦੇ ਨਹੀਂ ਢਾ ਹੀ ਨਹੀਂ ਜੀ। ਕਹਿੰਦੇ ਢਾਇਓ ਬਿਨਾਂ ਐਂ, ਬਸ ਪਤਾ ਨਹੀਂ ਮੇਰਾ ਖਿਆਲ ਕਿੱਦਾਂ ਬਣ ਗਿਆ, ਐਵੇਂ ਵਿਚਾਰੇ ਦਾ ਖਰਚਾ ਹੋਇਆ ਵਿਆ, ਫਿਰ ਰਹਿਣ ਦਿਓ। ਸੋ ਇਹ ਇੱਕ ਮਨ ਦੀਆਂ ਵਾਈਬਰੇਸ਼ਨ ਹੁੰਦੀਆਂ। ਹੁਣ ਸਾਇੰਸ ਨੇ ਇੱਕ ਖੋਜ ਕੀਤੀ ਹੈ, ਜਦੋਂ ਸਮੁੰਦਰ ਦੇ ਥੱਲੇ ਜਾ ਕੇ ਕਈ ਮੀਲਾਂ ਤੱਕ ਡੂੰਘੇ ਰਿਸਰਚ ਸੈਂਟਰ ਹੈ ਜਿਹੜਾ, ਜਿੱਥੇ ਕੋਈ ਵੀ ਅਸਮਾਨ ਦੇ ਉੱਤੇ ਉੜੀ ਕੋਈ ਚੀਜ਼ ਸੈਟੇਲਾਈਟ ਰਾਹੀਂ ਜਾਂ ਕਿਸੇ ਚੀਜ਼ ਰਾਹੀਂ ਉੱਥੋਂ ਦੀ ਵਾਈਬਰੇਸ਼ਨ ਨੂੰ ਕੋਈ ਚੀਜ਼ ਫੜ ਨਹੀਂ ਸਕਦੀ, ਇੰਨੀ ਡੂੰਘਾਈ ਵਿੱਚ ਉਹ ਪ੍ਰਯੋਗਸ਼ਾਲਾ ਬਣੀ ਹੈ। ਪਰ ਇਹਨਾਂ ਨੇ ਕੀ ਕੀਤਾ, ਸੋ ਚੂਹੀ ਉੱਪਰ ਸੀ ਤੇ ਚੂਹੀ ਦੇ ਬੱਚੇ ਉਸ ਪ੍ਰਯੋਗਸ਼ਾਲਾ ਵਿੱਚ ਲਗਾਏ ਕਈ ਕਿਲੋਮੀਟਰ ਥੱਲੇ। ਇਹਨਾਂ ਨੇ ਚੈੱਕ ਕੀਤਾ, ਚੂਹੀ ਦਾ ਇੱਕ ਬੱਚਾ ਮਾਰ ਦਿੱਤਾ ਉੱਥੇ, ਤੇ ਇੱਧਰ ਚੂਹੀ ਦੇ ਦਿਲ ਦੀ ਧੜਕਣ ਇਕਦਮ ਬਹੁਤ ਜ਼ਿਆਦਾ ਵੱਧ ਗਈ। ਜਦੋਂ ਦੂਜਾ ਬੱਚਾ ਮਾਰਿਆ ਫਿਰ ਧੜਕਣ ਵਧੀ। ਸਿਰਫ ਇਹ ਇੱਕ ਚੀਜ਼ ਹੈ ਵਾਈਬ੍ਰੇਸ਼ਨ। ਮਾਂ ਦਾ ਪੁੱਤ ਭਾਵੇਂ ਮਾਂ ਇੱਥੇ ਬੈਠੀ, ਪੁੱਤ ਇੰਡੀਆ ਬੈਠਾ, ਉੱਥੇ ਸੱਟ ਲੱਗ ਜੇ, ਭੁੱਖ ਲੱਗੀ ਹੋਵੇ, ਮਾਂ ਨੂੰ ਇੱਥੇ ਫੀਲਿੰਗ ਹੋ ਜਾਂਦੀ ਆ। ਇੱਕ ਮਾਂ ਦਾ ਦਿਲ ਹੈ ਜਿਹੜਾ ਇੰਨੀ ਦੂਰ ਦੀ ਫੀਲਿੰਗ ਲੈਂਦਾ। ਖੂਨ ਦਾ ਰਿਸ਼ਤਾ ਹੈ, ਜਦੋਂ ਕਿਤੇ ਆਪਣੇ ਰਿਸ਼ਤੇਦਾਰ ਨੂੰ ਕੋਈ ਮੁਸੀਬਤ ਹੁੰਦੀ ਤਾਂ ਆਪਾਂ ਨੂੰ ਬੇਚੈਨੀ ਜੀ ਹੋ ਜਾਂਦੀ। ਫਿਰ ਉਹਨੂੰ ਕਹੀਦਾ ਘਰੇ ਫੋਨ ਕਰਕੇ ਦੇਖ, ਜਾਂ ਕੋਈ ਤੇਰੇ ਰਿਸ਼ਤੇਦਾਰ ਨੂੰ ਤੰਗੀ। ਖੂਨ ਦੇ ਵਿੱਚ ਇਹ ਚੀਜ਼ ਹੈ ਆਪਣੇ 'ਚ, ਜਾਂ ਜਿੱਥੇ ਦਿਲ ਮਿਲੇ ਹੋਣ ਆਪਸ ਵਿੱਚ, ਪਿਆਰ ਹੁੰਦਾ ਵੀ ਕੋਈ ਦੋਸਤ ਹੈ ਆਪਣਾ, ਕੋਈ ਮਿੱਤਰ ਹੈ, ਕੋਈ ਹੋਰ ਹੈ, ਕੋਈ ਜਾਂ ਸਤਸੰਗੀਆਂ ਵਿੱਚ ਇਹ ਚੀਜ਼ ਹੁੰਦੀ ਹੈ। ਕੋਈ ਤੰਗ ਹੋਇਆ ਕਿਤੇ ਤਾਂ, ਜਾਂ ਇਹ ਚੀਜ਼ ਫਿਰ ਵੱਡੇ ਤੌਰ 'ਤੇ ਪਰਮਾਤਮਾ 'ਚ ਹੈ, ਸਤਿਗੁਰੂ 'ਚ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਉੱਤੇ ਦੁੱਖ ਝੱਲ ਲੈਂਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਚਾਪੀ ਹੋ ਰਹੀ ਦੁਪਹਿਰ ਦੇ ਸਮੇਂ, ਗੁਰੂ ਅੰਗਦ ਦੇਵ ਜੀ ਸੇਵਾ ਕਰਦੇ ਔਰ ਪਿੰਜਣੀਆਂ ਦੇ ਵਿੱਚੋਂ, ਲੱਤਾਂ ਵਿੱਚੋਂ ਖੂਨ ਨਿਕਲਦਾ ਤੁਰਿਆ ਜਾ ਰਿਹਾ। ਮਹਾਰਾਜ ਤੁਸੀਂ ਤਾਂ ਕਿਤੇ ਅੱਜ ਗਏ ਵੀ ਨਹੀਂ, ਇਹ ਕੰਡਿਆਂ ਜਿਵੇਂ ਘਰੀਟ ਘਰੀਟਾਂ ਪਈਆਂ ਹੁੰਦੀਆਂ ਖੂਨ ਨਿਕਲਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਲਹਿਣਾ, ਕੋਈ ਸਿੱਖ ਸੋਹਲੇ ਦਾ ਪਾਠ ਕਰਦਾ, ਬੱਕਰੀਆਂ ਚਾਰਦਾ, ਭੇਡਾਂ ਚਾਰਦਾ, ਕੰਡਿਆਂ ਦੇ ਵਿੱਚ ਦੀ ਲੰਘ ਰਿਹਾ, ਉਹਦੀ ਸੁਰਤੀ ਬਿਲਕੁਲ ਬਾਣੀ 'ਚ ਜੁੜੀ ਹੋਣ ਕਰਕੇ, ਸਾਡੇ 'ਚ ਧਿਆਨ ਹੋਣ ਕਰਕੇ, ਉਹਨੂੰ ਕੰਡੇ ਚੁੱਭ ਰਹੇ ਨੇ, ਲੱਤਾਂ ਨੂੰ ਵੱਜ ਵੀ ਰਹੇ ਨੇ, ਪਰ ਉਹਨੂੰ ਪ੍ਰਤੀਤ ਹੀ ਨਹੀਂ ਹੋ ਰਹੇ, ਉਹ ਕੰਡੇ ਮੈਨੂੰ ਲੱਗ ਰਹੇ ਨੇ ਆ ਕੇ। ਸਤਿਗੁਰੂ ਦੀ ਫੀਲਿੰਗ ਇੰਨੀ ਵੱਡੀ ਹੁੰਦੀ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਜਦੋਂ ਆਪਾਂ ਕਿਸੇ ਦਾ ਮਾੜਾ ਚਿਤਵਦੇ ਹਾਂ ਤਾਂ ਬਈ ਆਪਣਾ ਵੀ ਮਾੜਾ ਹੋ ਜਾਂਦਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਹੁਣ ਜਿਹੜੇ ਇਸ ਸਿਧਾਂਤ ਉੱਤੇ ਜੇ ਸਾਰੀ ਦੁਨੀਆ ਹੀ ਖੜੀ ਹੋ ਜਾਏ, ਫਿਰ ਲੜਾਈ ਝਗੜੇ ਖਤਮ ਹੀ ਹੋ ਜਾਣ ਸਾਰੇ। ਪਰ ਇਸ ਸਿਧਾਂਤ ਉੱਤੇ ਕੋਈ ਵੀ ਨਹੀਂ ਆਉਂਦਾ। ਅੱਜ ਸਾਰੀ ਦੁਨੀਆ ਹੀ ਇੱਕ ਦੂਜੇ ਦਾ ਮਾੜਾ ਹੀ ਸੋਚੀ ਜਾਂਦੀ, ਮਾੜਾ ਹੀ ਸੋਚੀ ਜਾਂਦੀ ਹੈ। ਜਦੋਂ ਆਪਾਂ ਕਿਸੇ ਦਾ ਮਾੜਾ ਸੋਚਦੇ ਹਾਂ, ਫਿਰ ਉਹ ਆਪਣਾ ਮਾੜਾ ਸੋਚਦਾ। ਜੇ ਆਪਾਂ ਗੁਰੂ ਸਾਹਿਬਾਂ ਦੇ ਹੁਕਮ ਅਨੁਸਾਰ ਚੱਲੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜੇ ਸਾਰੀ ਦੁਨੀਆ ਹੀ ਇੱਥੇ ਖੜ੍ਹੇ ਤਾਂ ਫਿਰ ਕੋਈ ਕਿਸੇ ਦਾ ਬੁਰਾ ਨਹੀਂ ਸੋਚਦਾ। ਬੁਰੀਆਂ ਭਾਵਨਾਵਾਂ ਹੀ ਸਾਨੂੰ ਬੁਰੇ ਪਾਸੇ ਲੈ ਜਾਂਦੀਆਂ ਨੇ। ਮੇਰ ਤੇਰ ਜਬ ਇਨਹਿ ਚੁਕਾਈ, ਤਾਂ ਤੇ ਇਸ ਸੰਗ ਨਹੀਂ ਬੈਰਾਈ। ਜਿਸ ਵੇਲੇ ਇਸ ਜੀਵ ਨੇ ਮੇਰ ਤੇਰ ਚੁਕਾਈ ਤੋਂ ਭਾਵ ਦੂਰ ਕਰ ਦਿੱਤੀ, ਉਸ ਵੇਲੇ ਜੀਵ ਦੇ ਨਾਲ ਕੋਈ ਵੀ ਵੈਰ ਨਹੀਂ ਕਰਦਾ। ਵੈਰ ਹੁੰਦਾ ਹੀ ਮੇਰ ਤੇਰ ਤੋਂ ਆਰੰਭ ਹੈ। ਇਹ ਮੇਰੀ ਚੀਜ਼ ਹੈ, ਇਹਨੂੰ ਕਿਉਂ ਹੱਥ ਲਾਇਆ, ਤੂੰ ਕੌਣ ਹੁੰਦਾ, ਇਹ ਤੇਰੀ ਚੀਜ਼ ਮੈਂ ਕਿਉਂ ਰੱਖਾ, ਇੱਥੇ ਚੱਕ ਕੇ ਲੈ ਜਾ ਆਪਣੀ। ਬਾਈ ਇੱਥੋਂ ਹੀ ਸਾਰੀ ਲੜਾਈ ਦੁਨੀਆ ਦੀ ਇੱਥੋਂ ਹੀ ਹੁੰਦੀ, ਇਹ ਮੇਰੀ ਹੈ, ਇਹ ਤੇਰੀ ਹੈ। ਮੇਰ ਅਤੇ ਤੇਰ ਜਦੋਂ ਖਤਮ ਕਰ ਦਿੱਤੀ ਤਾਂ ਵੈਰ ਦੂਰ ਹੋ ਗਿਆ। ਮਾੜੀ ਜਿਹੀ ਗੱਲ ਪਿੱਛੇ ਘਰਾਂ 'ਚ ਲੜਾਈ, ਇੱਥੇ ਮੇਰਾ ਦੁੱਧ ਪਿਆ ਸੀ ਉਹ ਤਾਂ ਮੈਂ ਪੀ ਰਿਹਾ, ਤੂੰ ਕਿਉਂ ਪੀਤਾ, ਦੇ ਡਾਂਗੋ ਡਾਂਗੇ, ਉੱਥੇ ਹੀ ਚੱਲ ਪੈਂਦਾ ਕੰਮ। ਲਓ ਜੀ, ਇੰਨੀ ਗੱਲ ਹੀ ਸੀ ਬਸ, ਇੰਨੇ ਹੀ ਤਿਆਗ ਹੈ ਮਨ 'ਚ। ਕੋਈ ਕਿਹਦੀ ਚੀਜ਼ ਚੁੱਕ ਕੇ ਖਾ ਜਾਂਦਾ, ਨਾਲੇ ਕਹਿੰਦੇ ਇੱਥੇ ਦਾਣੇ ਦਾਣੇ 'ਤੇ ਮੋਹਰ ਲੱਗੀ ਹੋਈ। ਸਿੱਖੀ ਦੂਜੇ ਨੂੰ ਸੁਣਾਉਣ ਨੂੰ ਆ ਕਿ ਜਾਂ ਕਮਾਉਣ ਨੂੰ ਆ? ਆਪਾਂ ਇੱਕ ਦੂਜੇ ਨੂੰ ਸਿੱਖੀ ਸੁਣਾਉਣ 'ਚ ਬੜੇ ਤਤਪਰ ਰਹਿੰਦੇ ਹਾਂ। ਇਹ ਸਿੱਖੀ ਹੁੰਦੀ, ਪੱਤੇ ਪੱਤੇ 'ਤੇ ਪੱਤਾ ਨਹੀਂ ਹਿਲਦਾ ਹੁਕਮ ਬਿਨਾਂ, ਦਾਣੇ ਦਾਣੇ 'ਤੇ ਮੋਹਰ ਲੱਗੀ ਹੋਈ, ਅਤੇ ਜਦੋਂ ਵਰਤਦੀ ਆ ਉਦੋਂ ਕਹਿਣਗੇ ਤੂੰ ਕਿਉਂ ਕੀਤਾ, ਆਹ ਕਿਉਂ ਕੀਤਾ। ਸਿੱਖੀ ਨੂੰ ਕਮਾਉਣਾ ਬਹੁਤ ਔਖਾ ਅਤੇ ਸੁਣਾਉਣਾ ਬੜਾ ਸੌਖਾ। ਜਬ ਇਨ ਆਪਣੀ ਆਪਣੀ ਧਾਰੀ, ਤਬ ਇਸ ਕਉ ਹੈ ਮੁਸ਼ਕਲ ਭਾਰੀ। ਜਿਸ ਵੇਲੇ ਇਹਨੇ ਆਪਣੀ ਮਾਇਆ, ਆਪਣੀ ਵਿਭੂਤੀ ਧਾਰਨ ਕੀਤੀ, ਇਹ ਮੇਰੀ ਹੈ, ਉਸ ਵੇਲੇ ਇਹਨੇ ਬੜੀ ਭਾਰੀ ਮੁਸ਼ਕਲਤਾ ਦਾ ਸਾਹਮਣਾ ਕਰਨਾ ਹੁੰਦਾ। ਆਪਣੀ ਜੇਬ ਵਿੱਚ ਪੈਸਾ, ਨਿਆਣੇ ਕਹਿਣਗੇ ਮੈਨੂੰ ਪੈਸੇ ਦੇ ਦਿਉ, ਆਪਾਂ ਉਹਨੂੰ ਥੋੜ੍ਹੇ ਜਿਹੇ ਪੈਸੇ ਫੜਾ ਦਿੱਤੇ ਨੇ, ਲਓ ਹੁਣ ਵਾਪਸ ਲੈ ਕੇ ਦਿਖਾਓ, ਕਿਉਂਕਿ ਕੜਕ ਕਰਦੇ ਜਦੋਂ ਉਹਦੇ ਹੱਥ 'ਤੇ ਨੋਟ ਟਿਕਦਾ ਮੇਰਾ, ਚਲੋ ਹੋ ਗਿਆ ਉਹਦਾ, ਹੁਣ ਨਹੀਂ ਲੈ ਸਕਦੇ। ਇਸੇ ਤਰ੍ਹਾਂ ਜਦੋਂ ਆਪਣੇ ਕੋਲ ਕੋਈ ਵੀ ਚੀਜ਼ ਜ਼ਿੰਦਗੀ 'ਚ ਆਈ ਹੈ, ਇਹ ਮੇਰਾ, ਮੁੜ ਕੇ ਨਹੀਂ ਆਪਾਂ ਉਹਨੂੰ ਕਹਿ ਸਕਦੇ ਕਿ ਕਿਹਦਾ ਹੈ, ਉਦੋਂ ਮੁਸ਼ਕਲ ਭਾਰੀ ਖੜੀ ਹੋ ਜਾਂਦੀ ਇਨਸਾਨ ਨੂੰ, ਇਹ ਮੇਰੀ ਹੈ ਮੇਰੀ। ਕਿਉਂਕਿ ਸਤਿਗੁਰੂ ਕਹਿੰਦੇ ਮੇਰ ਛੱਡਣੀ ਪੈਂਦੀ ਚੀਜ਼ ਤੋਂ, ਇਨਸਾਨ ਮੇਰ ਨਹੀਂ ਛੱਡਦਾ ਆਪਣੀ। ਜਿਵੇਂ ਗੁਰੂ ਘਰਾਂ ਦੇ ਵਿੱਚ ਵੀ ਆਮ ਤੌਰ 'ਤੇ ਪੰਜਾਬ ਦੇ ਵਿੱਚ ਬਾਹਲਾ ਦੇਖਿਆ, ਪੱਖਾ ਦਾਨ ਕੀਤਾ ਉਹਦੇ ਉੱਤੇ ਲਿਖਿਆ ਹੋਇਆ ਇਹ ਪੱਖਾ ਫਲਾਣੇ ਨੇ ਦਾਨ ਕੀਤਾ, ਪੈਸੇ ਦਾਨ ਕੀਤੇ ਲਿਖੇ ਹੋਏ ਨੇ, ਹਰੇਕ ਚੀਜ਼ ਲਿਖੀ ਜਾਂਦੀ ਹੈ, ਮੇਰਾ ਨਾਮ ਬੋਲੋ ਅਖਬਾਰ 'ਚ ਦਿਓ। ਤਾਂ ਇਹ ਜਿਹੜਾ ਮੇਰ ਹੈ ਇਹ ਮੇਰ ਦਾ ਛੱਡਣਾ ਸੀ ਆਪਾਂ ਨੇ, ਤਿਆਗ ਦਾ ਵੀ ਤਿਆਗ ਕਰਨਾ ਸੀ। ਕਬੀਰ ਮਾਇਆ ਤਜੀ ਤੋ ਕਿਆ ਭਾਇਆ ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕਉ ਖਾਏ। ਦਾਨ ਕਰਕੇ ਵੀ ਉਹਦੇ ਉੱਤੇ ਮੇਰ ਹੈ ਤਾਂ ਫਿਰ ਕਾਹਦਾ ਦਾਨ ਹੈ। ਸਤਿਗੁਰੂ ਕਹਿੰਦੇ ਜਾਵੇ ਨਾ ਆਪਣੀ ਆਪਣੀ ਧਾਰੀ ਤਾਂ ਬਿਸਕੋ ਹੈ ਮੁਸ਼ਕਲ ਭਾਰੀ, ਛੱਡਦੇ ਮੇਰ ਛੱਡਦੇ, ਮੇਰਾ ਹੈ ਹੀ ਨਹੀਂ ਸੀ ਇਹ, ਬਸ ਫਿਰ ਸੁਖੀ ਹੋ ਜਾਂਦਾ ਮਨ। ਜਬ ਇਨ ਕਰਨਾ ਹਾਰ ਪਛਾਤਾ ਤਬ ਇਸ ਨੂੰ ਨਾ ਹੀ ਕਿਛ ਤਾਤਾ, ਜਦੋਂ ਇਹਨੇ ਕਰਨਾ ਹਰ ਪਰਮਾਤਮਾ ਨੂੰ ਹੀ ਪਛਾਣ ਲਿਆ, ਉਦੋਂ ਇਹਨੂੰ ਕਿਸੇ ਕਿਸਮ ਦੀ ਕੁਝ ਤਾਤਾ ਹੁੰਦੀ ਇੱਛਾ ਨਹੀਂ ਰਹਿੰਦੀ, ਤਾਤਾ ਹੁੰਦਾ ਸਾੜਾ ਨਹੀਂ ਰਹਿੰਦਾ, ਤਾਤੀ ਵਾਓ ਨਾ ਲੱਗੀ। ਜਬ ਇਨ ਆਪਣੋ ਵਾਧਿਓ ਮੋਹਾ ਆਵੈ ਜਾਏ ਸਦਾ ਜਮ ਜੋਹਾ, ਜਦ ਇਸ ਜੀਵ ਨੇ ਆਪਣੇ ਆਪ ਨੂੰ ਮੋਹ ਵਿੱਚ ਬੰਨ ਲਿਆ ਇਹ ਮੇਰਾ ਹੈ, ਉਦੋਂ ਹੀ ਇਹਨੂੰ ਜਮਾਂ ਦੀ ਤਾੜ ਹੁੰਦੀ, ਜਮਦੂਤ ਤਾੜ ਹੇਠ ਆ ਜਾਂਦਾ, ਉਹਦੀ ਹੇਠ ਫਿਰ ਤੱਕਣਾ ਸ਼ੁਰੂ ਕਰਨ ਦਾ ਜਮਦੂਤ ਸਦਾ ਆਉਂਦਾ ਜਾਂਦਾ, ਅਤੇ ਜਮ ਇਹਨੂੰ ਜੋਹਾ ਤੋਂ ਭਾਵ ਦੇਖਦਾ ਰਹਿੰਦਾ। ਕਈ ਥਾਈਂ ਜਾਂਦੇ ਆਪਾਂ, ਚੀਜ਼ਾਂ ਹੁੰਦੀਆਂ ਨੇ ਉੱਥੇ ਵੀ ਖੇਡੋ ਮੱਲੋ, ਲੋਕ ਕੋਈ ਵੀ ਉਦਾਹਰਣ ਲੈ ਲਓ, ਜੇ ਜਿਮ ਦੇ ਵਿੱਚ ਜਾਂਦੇ ਲੋਕ ਉੱਥੇ ਮਸ਼ੀਨਾਂ ਹੀ, ਅਗਲਾ ਕਹੇ ਮੈਂ ਇਹ ਮਸ਼ੀਨ 'ਤੇ ਖੇਡਿਆ, ਮੈਂ ਘਰ ਹੀ ਲੈ ਜਾਣੀ ਚੱਕ ਕੇ, ਉਹ ਤਾਂ ਮਾੜੀ ਗੱਲ ਹੈ। ਦੁਨੀਆਂ ਦੀ ਹਰ ਚੀਜ਼ ਸਾਡੇ ਲਈ ਪਰਮਾਤਮਾ ਨੇ ਬਖਸ਼ੀ ਹੈ, ਪਰ ਇਹ ਚੁੱਕਣ ਲਈ ਨਹੀਂ ਹਨ, ਮੇਰ ਕਰਨ ਵਾਸਤੇ ਨਹੀਂ ਹਨ, ਮੋਹ ਵਾਸਤੇ ਨਹੀਂ ਹਨ। ਇਹਨਾਂ ਦਾ ਮੋਹ ਤਿਆਗ ਕੇ ਹੀ ਆਪਾਂ ਸੁਖੀ ਰਹਿ ਸਕਦੇ, ਮੇਰ ਨੂੰ ਛੱਡ ਕੇ ਸੁਖੀ ਰਿਹਾ ਜਾ ਸਕਦਾ। ਕਿਸੇ ਚੀਜ਼ ਪਿੱਛੇ ਝਗੜਾ ਖੜਾ ਹੋ ਗਿਆ, ਸਿਆਣਾ ਬੰਦਾ ਕਹਿੰਦਾ ਚੱਲ ਮੇਰ ਹੀ ਛੱਡੋ, ਇਹ ਹੈ ਹੀ ਨਹੀਂ ਮੇਰੀ, ਜਾਂ ਤੂੰ ਹੀ ਰੱਖ ਲੈ, ਉੱਥੇ ਲੜਾਈ ਖਤਮ ਹੋ ਜਾਂਦੀ। ਜਦੋਂ ਉਹਦੇ ਵਿੱਚ ਮੇਰ ਹੈ ਤੇਰ ਹੈ ਤਾਂ ਲੜਾਈ ਸ਼ੁਰੂ ਹੋ ਜਾਂਦੀ ਹੈ, ਇਹ ਸਾਡੀ ਥਾਂ ਹੈ, ਇਹ ਸਾਡੀ ਥਾਂ ਹੈ ਕਰਕੇ ਲੜ ਪਏ, ਉੱਥੇ ਦੋਨੋਂ ਮਰ ਗਏ, ਹੈ ਕਿਸੇ ਦੀ ਵੀ ਨਹੀਂ। ਤੋ ਜਿਵੇਂ ਚਾਰ ਜਣਿਆਂ ਨੇ ਚੋਰੀਆਂ ਕੀਤੀਆਂ ਬਹੁਤ, ਧਨ ਲੁੱਟ ਕੇ ਜੰਗਲ ਵਿੱਚ ਵੰਡਣ ਬੈਠ ਕੇ, ਕਹਿੰਦੇ ਵੀ ਭੁੱਖ ਲੱਗੀ ਪਹਿਲਾਂ ਕੋਈ ਖਾ ਪੀ ਵੀ ਲਈਏ ਫਿਰ ਹਿੱਸੇ ਪਾਉਂਦੇ। ਦੋ ਜਣੇ ਸ਼ਹਿਰ ਨੂੰ ਚਲੇ ਗਏ ਕਿ ਕੁਛ ਲੈ ਕੇ ਆਉਂਦੇ, ਸ਼ਹਿਰ ਜਾ ਕੇ ਉਹਨਾਂ ਰੋਟੀ ਰੂਟੀ ਖਾ ਲਈ, ਉੱਥੇ ਹੀ ਮਠਿਆਈਆਂ ਲੈ ਕੇ ਉਹ 'ਚ ਜ਼ਹਿਰ ਪਾ ਲਈ। ਕਹਿੰਦੇ ਉਹ ਦੋਨਾਂ ਨੂੰ ਆਪਾਂ ਮਠਿਆਈ ਖਵਾ ਦਾ ਮਰ ਜਾਣਗੇ, ਫਿਰ ਦੋ ਹਿੱਸੇ ਹੋਣਗੇ ਆਪਣੇ। ਉਧਰੋਂ ਉਹ ਕਹਿੰਦੇ ਆਪਾਂ ਐਂ ਕਰੀਏ, ਉਹਨਾਂ ਨੇ ਆਪਣੇ ਖਾਣ ਨੂੰ ਤਾਂ ਕੁਛ ਲੈ ਹੀ ਆਉਣਾ, ਕੁਹਾੜੇ ਤਿੱਖੇ ਕਰ ਲਏ, ਕਹਿੰਦੇ ਆਉਂਦੀ ਵੜ ਦਈਏ ਦੋਨਾਂ ਨੂੰ, ਅਤੇ ਆਪਾਂ ਫਿਰ ਉਹ ਜਿਹੜੀ ਦੋ ਹਿੱਸੇ ਆਪਣੇ ਹੋਏ, ਉਹ ਦੋ ਬੇਈਮਾਨ ਉੱਧਰ ਹੋ ਗਏ, ਦੋ ਉੱਧਰ ਹੋ ਗਏ। ਉਹਨਾਂ ਨੇ ਆਉਂਦਿਆਂ ਸਾਰ ਜਦੋਂ ਥੱਲੇ ਮਠਿਆਈ ਰੱਖੀ, ਇੱਕ ਇੱਕ ਕੁਹਾੜਾ ਮਾਰਿਆ, ਮਾਰ ਦਿੱਤੇ, ਮੁੜ ਕੇ ਫਿਰ ਆਪ ਚੁੱਕ ਕੇ ਖਾਣ ਲੱਗ ਗਏ ਮਠਿਆਈ, ਅਤੇ ਉਹ ਵੀ ਮਰ ਗਏ, ਉਹਨਾਂ ਜ਼ਹਿਰ ਪਾਈ ਸੀ, ਚਾਰੇ ਹੀ ਮਰ ਗਏ, ਅਤੇ ਉਹ ਮਾਇਆ ਉੱਥੇ ਪਈ। ਜ਼ਮੀਨ ਪਿੱਛੇ ਜਿੰਨੇ ਰੌਲੇ ਪਏ ਨੇ ਅੱਜ ਤੱਕ, ਉਹ ਜ਼ਮੀਨ ਤਾਂ ਉੱਥੇ ਹੀ ਪਈ। ਕੈਰਵਾਂ ਪਾਂਡਵਾਂ ਦਾ ਜੰਗ ਹੋਇਆ ਸੀ, ਕੁਰੂਕਸ਼ੇਤਰ ਤਾਂ ਉੱਥੇ ਹੀ ਹੈ, ਉਹ ਕਿੱਧਰ ਹੈ? ਜਿਹਦੇ ਪਿੱਛੇ ਵੀ ਜੰਗ ਹੋਇਆ ਹੈ ਉਹ ਤਾਂ ਉੱਥੇ ਹੀ ਹੈ, ਉਹ ਥਾਂ ਤਾਂ ਉੱਥੇ ਹੀ ਆ, ਪਰ ਲੜਾਈ ਹੋ ਕੇ ਮਰ ਹੋ ਗਏ, ਇਹ ਅਗਿਆਨਤਾ ਹੈ। ਮਹਾਰਾਜ ਕਹਿੰਦੇ ਜਦੋਂ ਤੱਕ ਆਪਾਂ ਮੋਹ ਬੰਨਦੇ ਹਾਂ ਆਪਣਾ, ਤਾਂ ਮੋਹ ਕਰਕੇ ਹੀ ਪਰੇਸ਼ਾਨ ਹੁੰਦਾ ਇਨਸਾਨ। ਜਬ ਇਸ ਤੇ ਸਭ ਬਿਨਸੇ ਭਰਮਾ, ਭੇਦ ਨਾਹੀ ਹੈ ਪਾਰ ਬ੍ਰਹਮਾ। ਜਿਸ ਵੇਲੇ ਇਹਦੇ ਹਿਰਦੇ 'ਚੋਂ ਸਾਰੇ ਭਰਮ ਨਾਸ ਹੋ ਗਏ, ਬ੍ਰਹਮ ਦ੍ਰਿਸ਼ਟੀ ਬਣ ਗਈ ਬੰਦਗੀ ਕਰਨ ਨਾਲ, ਉਸ ਵੇਲੇ ਇਸ ਵਿੱਚ ਪਾਰ ਬ੍ਰਹਮ ਅਤੇ ਇਹਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ, ਇੱਕੋ ਜਿਹੇ ਹੋ ਜਾਂਦੇ ਦੋਵੇਂ ਜਾਣੇ। ਉਹਦੇ ਵਿੱਚ ਲੀਨ ਹੋਣਾ ਆਪਾਂ ਨੇ, ਉਹਦੀ ਰਜਾ ਵਿੱਚ ਚੱਲ ਕੇ। ਮੈਂ ਕਹਿੰਦਾ ਵੀ ਧੁੱਪ ਨਹੀਂ ਹੋਣੀ ਚਾਹੀਦੀ ਬਾਹਰ, ਰੱਬ ਕਹਿੰਦਾ ਧੁੱਪ ਹੋਣੀ ਚਾਹੀਦੀ ਹੈ, ਅਸੀਂ ਦੋਨੋਂ ਜਾਣੇ ਆਪਸ ਫਰਕ ਪੈ ਗਿਆ ਸਾਡਾ। ਰੱਬ ਕਹਿੰਦਾ ਵੀ ਧੁੱਪ ਹੋਣੀ ਚਾਹੀਦੀ ਆ, ਅਤੇ ਮੈਨੂੰ ਵੀ ਕਹਿਣਾ ਚਾਹੀਦਾ ਧੁੱਪ ਹੋਣੀ ਚਾਹੀਦੀ, ਫਿਰ ਅਸੀਂ ਇੱਕ ਹੋ ਗਏ ਦੋਵੇਂ। ਰੱਬ ਕਹਿੰਦਾ ਤੈਨੂੰ ਦੁੱਖ ਦੇਣਾ, ਮੈਂ ਕਿਹਾ ਮੈਂ ਸੁੱਖ ਲੈਣਾ, ਫਿਰ ਅਸੀਂ ਦੋਨੋਂ ਅੱਡ ਅੱਡ ਹੋ ਗਏ। ਰੱਬ ਕਹਿੰਦਾ ਤੈਨੂੰ ਦੁੱਖ ਦੇਣਾ, ਆਪਾਂ ਕਿਹਾ ਹਾਂਜੀ ਮੈਂ ਜ਼ਰੂਰ ਦੁੱਖ ਲਊਂਗਾ, ਐਕਸੈਪਟ ਕਰਨਾ ਪੈਂਦਾ। ਦੁੱਖ ਸੁੱਖ ਸਭ ਤੇਰੀਆਂ ਹੀ ਦਾਤਾਂ ਨੇ, ਜੋ ਕਹਿੰਦੇ ਨੇ ਉਵੇਂ ਹੀ ਆਪਾਂ ਸੋਚਣਾ ਹੁੰਦਾ। ਮਹਾਰਾਜ ਦਸਵੇਂ ਪਾਤਸ਼ਾਹ ਨੇ ਜਦੋਂ ਸਿੰਘਾਂ ਨੇ ਪੁੱਛਿਆ ਆ ਕੇ ਕਿ ਮਹਾਰਾਜ ਸਾਹਿਬਜ਼ਾਦੇ ਤੁਹਾਨੂੰ ਦੁੱਖ ਨਹੀਂ ਹੋਇਆ, ਮਹਾਰਾਜ ਕਹਿੰਦੇ ਜਿਸ ਕੀ ਵਸਤ ਤੇ ਸਾਗਾ ਰੱਖ, ਪ੍ਰਭ ਕੀ ਆਗਿਆ ਮਨ ਹੈ ਮਤ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹਦੀ ਹੈ ਚੀਜ਼ ਉਹਦੇ ਅਨੁਸਾਰ ਹੋ ਕੇ ਚੱਲਣਾ। ਜਿਵੇਂ ਭਗਤ ਫਰੀਦ ਜੀ ਨੂੰ ਲੋਕਾਂ ਨੇ ਕਿਹਾ ਪਾਕਪਟਨ ਸ਼ਹਿਰ ਡੁੱਬਣ ਲੱਗਿਆ, ਦਰਿਆ ਬੜਾ ਚੜ੍ਹ ਕੇ ਆ ਗਿਆ, ਬਰਸਾਤਾਂ ਕਰਕੇ ਹੜ੍ਹ ਆ ਗਿਆ। ਫਰੀਦ ਜੀ ਕਹਿਣ ਲੱਗੇ ਫਿਰ ਆਪਾਂ ਜੇ ਰੱਬ ਚਾਹੁੰਦਾ ਵੀ ਪਾਕਪਟਨ ਸ਼ਹਿਰ ਡੁੱਬੇ ਤਾਂ ਆਪਾਂ ਰੱਬ ਦੀ ਮਦਦ ਕਰਦੇ ਹਾਂ। ਕਹਿੰਦੇ ਉਹ ਕਿਵੇਂ? ਕਹਿੰਦੇ ਕਈਆਂ ਲਿਆਓ, ਆਪਾਂ ਬਾਨੀ ਵੱਢ ਦਿੰਦੇ ਹਾਂ, ਆਪਾਂ ਰੱਬ ਦੀ ਮਦਦ ਕਰੋ। ਕਹਿੰਦੇ ਚਲੋ ਜੀ ਸਾਰੇ ਕਈਆਂ ਲੈ ਕੇ ਜਾ ਕੇ ਫਰੀਦ ਜੀ ਕਹਿੰਦੇ ਹੇ ਰੱਬਾ ਜੇ ਤੈਨੂੰ ਇਹ ਭਾਉਂਦਾ ਵੀ ਪਾਕਪਟਨ ਸ਼ਹਿਰ ਡੁੱਬੇ ਤਾਂ ਅਸੀਂ ਆਹ ਬੰਨ ਵੱਢ ਦਿੰਦੇ ਹਾਂ, ਤੇਰੀ ਮਦਦ ਕਰਦੇ ਹਾਂ ਨਾਲ, ਅਸੀਂ ਤੇਰੇ ਭਾਣੇ 'ਚ ਹਾਂ, ਕਿਉਂਕਿ ਤੂੰ ਹੀ ਚਾਹੁੰਦਾ ਡੁੱਬੇ ਤਾਂ ਅਸੀਂ ਕਿਉਂ ਰੋਕੀਏ। ਫਰੀਦ ਜੀ ਨੇ ਜਦ ਦੋ ਕੁ ਟੱਕ ਮਾਰੇ ਕਹੀ ਦੇ, ਐਸਾ ਉਸ ਵਕਤ ਦਰਿਆ ਦੇ ਵਿੱਚ ਛੱਲ ਜੀ ਆਈ ਕਿ ਉਹ ਸਾਰਾ ਵਹਿਣ ਪਰੇ ਨੂੰ ਮੁੜ ਗਿਆ। ਵਹਿਣ ਤਦਾਊਂ ਗਾਉਂ ਕਰੇ ਜਿੱਧਰ ਰੱਬ ਰਜਾਏ, ਵਹਿਣ ਤਦਾਊਂ ਗਾਉਂ ਕਰੇ। ਸਲੋਕ ਤਾਂ ਉਚਾਰਿਆ ਜਿਵੇਂ ਤੁਸੀਂ ਭਾਉਂਦੇ ਅਸੀਂ ਉਦਾਂ ਹੀ ਚੱਲ ਪੈਂਦੇ। ਫਿਰ ਉਹ ਬੜਾ ਖੁਸ਼ ਹੁੰਦਾ ਵੀ ਇਹ ਮੇਰੇ ਅਨੁਸਾਰ ਚੱਲਦਾ। ਜਦੋਂ ਆਪਾਂ ਖਿੰਚੋ ਤਾਣ ਵਿਗੁੱਚੀ ਹੈ ਭਾਈ, ਜਦੋਂ ਉਹ ਚਾਹੁੰਦਾ ਮੈਂ ਐਂ ਕਰਨਾ, ਆਪਾਂ ਚਾਹੁੰਦੇ ਮੈਂ ਐਂ ਕਰਨਾ, ਇੱਥੇ ਆਪਣੀ ਅਤੇ ਰੱਬ ਦੀ ਫਿਰ ਦੋ ਰਸਤੇ ਹੋ ਜਾਂਦੇ ਨੇ। ਆਪਾਂ ਉਹਨਾਂ ਨਾਲੋਂ ਵੱਖਰੇ ਨਹੀਂ ਹੋਣਾ, ਉਹ ਜੋ ਚਾਹੁੰਦੇ ਨੇ ਉਹੀ ਠੀਕ ਹੈ। ਉਹ ਚਾਹੁੰਦੇ ਨੇ ਤੂੰ ਪੰਜ ਕਕਾਰ ਪਾਵੇਂ, ਤੂੰ ਗੁਰੂ ਕਾ ਬਣੇ, ਤੂੰ ਅੰਮ੍ਰਿਤ ਛਕੇਂ, ਤੂੰ ਬਾਣੀ ਪੜ੍ਹੇ, ਮੈਂ ਉਵੇਂ ਹੀ ਤਿਆਰ ਹਾਂ ਜੀ। ਉਹ ਕਹਿੰਦੇ ਤੂੰ ਐਂ ਕਰ, ਇਹ ਕਹਿੰਦਾ ਮੈਂ ਨਹੀਂ ਕਰਦਾ। ਫਿਰ ਤਾਂ ਆਪਣਾ ਵੱਖਰੇਵਾਂ ਹੋ ਗਿਆ, ਆਪਾਂ ਵੱਖਰੇ ਹੋ ਗਏ। ਆਪਾਂ ਤਾਂ ਉਹਦੇ ਅਨੁਸਾਰ ਚੱਲਣਾ। ਗੁਰਮੁਖ ਤੇਰਾ ਭਾਣਾ ਭਾਵੈ, ਉਹ ਭਾਣੇ ਵਿੱਚ ਚਲਾਉਂਦਾ। ਤੇਰਾ ਭਾਣਾ ਤੂੰ ਹੈ ਮਨਾਏ, ਜਿਸਨੂੰ ਹੋਏ ਦਿਆਲਾ। ਭਾਣੇ ਜੇਵੜ ਦਾਤ ਨਾ ਕੋਈ, ਕਹਿਣਾ ਬੜਾ ਸੌਖਾ, ਮੰਨਣਾ ਬਹੁਤ ਔਖਾ, ਪਰ ਭਾਣਾ ਵੀ ਤਾਂ ਆਪ ਹੀ ਮਨਾਉਂਦੇ ਨੇ। ਭਾਣਾ ਕਿਸੇ ਮਨਾਏ ਦਾ ਬਲ ਦਿੰਦਾ, ਉਹਨੂੰ ਭਾਣਾ ਮੰਨਣ ਦਾ ਵੀ ਬਲ ਮਿਲਦਾ। ਇੰਨੀਆਂ ਇੰਨੀਆਂ ਸ਼ਕਤੀਆਂ ਦੇ ਮਾਲਕ ਬ੍ਰਹਮ ਗਿਆਨ ਵਿੱਚ ਰੱਤੇ ਹੋਏ ਭਾਈ ਮਤੀ ਦਾਸ ਜੀ ਸੀਸ ਤੇ ਆਲਾ ਚੱਲਦਾ। ਕਹਿੰਦੇ ਜੇ ਤੈਨੂੰ ਭਾਉਂਦਾ ਤਾਂ ਜ਼ਰੂਰ ਚੱਲੇ। ਮੈਂ ਤਾਂ ਆਪ ਚਾਹੁੰਦਾ ਕਿ ਤੈਨੂੰ ਪਾਉਂਦਾ ਕਿ ਮੇਰੇ ਦੋ ਟੁਕੜੇ ਹੋਣ ਅਤੇ ਤੂੰ ਖੁਸ਼ ਹੁੰਦਾ, ਤਾਂ ਮੈਨੂੰ ਤੇਰੀ ਖੁਸ਼ੀ ਦੋ ਟੁਕੜੇ ਕਰਾ ਕੇ ਮਿਲਦੀ, ਮੈਨੂੰ ਕੀ ਹੈ। ਮੈਂ ਤਾਂ ਬਹੁਤ ਖੁਸ਼ ਹਾਂ ਕਿ ਚਲੋ ਵੀ ਮੇਰੇ ਦੋ ਟੁਕੜੇ ਹੋ ਗਏ ਅਤੇ ਰੱਬ ਖੁਸ਼। ਪੰਜ ਪ੍ਰਵਾਣ ਦੀ ਪੌੜੀ ਤੱਕ ਦੋ ਟੁਕੜੇ ਹੋ ਗਏ, ਬਾਕੀ ਦਾ ਜਪਜੀ ਸਾਹਿਬ ਦੋ ਪਾਠੀਆਂ ਵਾਂਗੂ ਆਵਾਜ਼ ਆਈ। ਭਾਈ ਮਨੀ ਸਿੰਘ ਨੇ ਕਿਹਾ ਬੰਦ ਬੰਦ ਕਟਾ ਕੇ, ਕਹਿੰਦੇ ਬੰਦ ਬੰਦ ਕੱਟਿਆ ਜਾਵੇਗਾ ਤੇਰਾ। ਜਦੋਂ ਗੁੱਟ 'ਤੇ ਵਾਰ ਕਰਨ ਲੱਗਿਆ, ਜਲਾਦ ਕਹਿਣ ਲੱਗੇ, ਓਏ ਜਲਾਦਾ ਤੈਨੂੰ ਹੁਕਮ ਕੀ ਆ? ਕਹਿੰਦੇ ਬੰਦ ਬੰਦ ਕੱਟਣ ਦਾ। ਕਹਿੰਦੇ ਫਿਰ ਉਂਗਲੀਆਂ ਦੇ ਤਿੰਨ ਆ ਦੇਖ ਹਿੱਸੇ ਬਣਦੇ ਕਿ ਨਹੀਂ? ਪਹਿਲਾਂ ਮੇਰੀ ਉਂਗਲ ਦੇ ਉੱਤੇ ਵਾਰ ਕਰ, ਪਹਿਲੇ ਪੋਟੇ 'ਤੇ ਕਰ, ਫਿਰ ਦੂਜੇ 'ਤੇ ਕਰ, ਫਿਰ ਤੀਜੇ 'ਤੇ ਕਰ, ਤਿੰਨ ਟੁਕੜੇ ਮੇਰੀ ਉਂਗਲ ਦੇ ਕਰ ਇੱਕ ਦੇ, ਫਿਰ ਮੈਂ ਤੈਨੂੰ ਮੰਨੂੰਗਾ ਵੀ ਤੂੰ ਆਪਣੇ ਮਾਲਕ ਦਾ ਹੁਕਮ। ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਦਿੱਤੀ। ਦੇਗੇ 'ਚ ਉੱਬਲਦੇ ਹੋਏ ਸੁਖਮਨੀ ਸਾਹਿਬ ਦਾ ਪਾਠ ਭਾਈ ਦਿਆਲਾ ਨੇ ਕੀਤਾ। ਸਤਨਾਮ ਵਾਹਿਗੁਰੂ ਦਾ ਜਾਪ ਭਾਈ ਸਤੀ ਰਾਮ ਨੇ ਕੀਤਾ। ਜੇ ਤੈਨੂੰ ਇਹ ਭਾਉਂਦਾ ਕਿ ਮੈਂ ਸੜ ਕੇ ਮਰਾਂ ਤਾਂ ਮੈਂ ਕਿਉਂ ਆਖਾਂ ਕਿ ਮੈਂ ਨਾ ਮਰਾਂ? ਮੈਂ ਤਾਂ ਤੇਰੇ ਭਾਣੇ 'ਚ, ਇੱਥੇ ਤੱਕ ਦਾਈਆ ਹੁੰਦਾ ਭਾਣੇ ਵਿੱਚ ਰਹਿਣ ਦਾ। ਜੇ ਤੈਨੂੰ ਇਹ ਭਾਉਂਦਾ ਵੀ ਮੈਂ ਗਰੀਬੀ ਕੱਟਾਂ, ਮੈਂ ਛੋਲੇ ਖਾਵਾਂ ਭੁੱਜੇ ਹੋਏ, ਮੈਂ ਜ਼ਰੂਰ ਖਾਊਂਗਾ। ਆਪਾਂ ਕਹੀਏ ਨਹੀਂ ਰੱਬ ਨੇ ਮੈਨੂੰ ਦਿੱਤਾ ਕੱਖ ਨਹੀਂ, ਰੱਬ ਨੇ ਸਾਨੂੰ ਛੋਲੇ ਚਬਾ ਤੇ, ਫਿਰ ਆਪਾਂ ਰੱਬ ਦੇ ਵਿਰੋਧੀ ਹੋ ਜਾਂਦੇ ਹਾਂ। ਨਹੀਂ, ਅਸੀਂ ਤਾਂ ਜੋ ਤੁਸੀਂ ਕਹਿਣਾ ਉਦੋਂ ਚੱਲ ਪੈਣਾ, ਇਹ ਤਾਂ ਹੈ ਹੀ ਤੇਰੇ। ਕਬਹੂ ਕੂਰਨ ਚਨੇ ਚਬਾਵੈ, ਕਬਹੂ ਖੀਰ ਖਾਂਡ ਘਿਓ ਨਾ ਭਾਵੈ। ਕਦੇ ਖੀਰ ਖੰਡ ਘਿਓ ਆਪਾਂ ਨੂੰ ਚੰਗੇ ਨਹੀਂ ਲੱਗਦੇ, ਪਰੇ ਰੱਖੋ ਅਸੀਂ ਨਹੀਂ ਖਾਣੇ। ਕਦੇ ਕਦੇ ਛੋਲੇ ਚੱਬਣੇ ਪੈ ਜਾਂਦੇ ਨੇ, ਭਾਣੇ ਤੇਰੇ 'ਚ ਰਹਿਣਾ। ਜਦੋਂ ਆਪਾਂ ਭਾਣੇ ਵਿੱਚ ਤੁਰ ਪਏ ਤਾਂ ਉਹਨੇ ਪ੍ਰਸੰਨ ਹੋ ਕੇ ਆਪਾਂ ਨੂੰ ਆਪਣਾ ਪੁੱਤ ਬਣਾ ਕੇ ਸਭ ਕੁਝ ਦੇ ਦੇਣਾ। ਜਦੋਂ ਤੱਕ ਆਪਾਂ ਉਹਦੇ ਵਿਰੋਧੀ ਹੋ ਕੇ ਚੱਲਦੇ ਰਹੇ ਉਹਨੇ ਕੁਛ ਨਹੀਂ ਦੇਣਾ ਉਦੋਂ ਤੱਕ। ਭਾਣੇ ਵਿੱਚ ਚੱਲੀਏ, ਤੈਨੂੰ ਜਿਵੇਂ ਪਾਉਂਦਾ ਅਸੀਂ ਤਾਂ ਉਵੇਂ ਚੱਲਾਂਗੇ। ਬਸ ਇਹ ਗੱਲ ਸਿੱਖ ਨੇ ਰੱਖਣੀ ਮਨ 'ਚ, ਜਬ ਇਨ ਕਿਛ ਕਰ ਮਾਨੇ ਭੇਦਾ, ਤਬ ਤੇ ਦੁੱਖ ਡੰਡ ਯਾਰ ਖੇਦਾ। ਜਦ ਤੋਂ ਇਹ ਜੀਵ ਨੇ ਕੁਝ ਭੇਦ ਮੰਨਣਾ ਕੀਤੇ ਨੇ, ਵਖਰੇਵੇਂ ਮੰਨਣੇ ਕੀਤੇ ਨੇ, ਉਸ ਕਾਲ ਤੋਂ ਇਸ ਦੇ ਸਰੀਰ ਨੂੰ ਫਿਰ ਦੁੱਖਾਂ ਜਮਾਂ ਦਾ ਡੰਡ ਤੇ ਮਨ ਕਰਕੇ ਕਸ਼ਟ ਪ੍ਰਾਪਤ ਹੁੰਦਾ। ਕਿਉਂਕਿ ਜਿਸ ਵੇਲੇ ਇਹਦੇ ਹਿਰਦੇ ਚ ਸਾਰੇ ਭਰਮ ਵਿੰਸ ਗਏ ਉਸ ਵੇਲੇ ਇਸ ਵਿੱਚ ਪਾਰ ਬ੍ਰਹਮ ਦੇ ਵਿੱਚ ਤੇ ਇਹਦੇ ਚ ਕੋਈ ਭੇਦ ਨਹੀਂ ਰਹਿੰਦਾ। ਜਦੋਂ ਤੋਂ ਇਹ ਜੀਵ ਨੇ ਕੁਝ ਭੇਦ ਮੰਨਣਾ ਸ਼ੁਰੂ ਕੀਤਾ, ਵਖਰੇਵਾਂ ਮੰਨਣਾ ਸ਼ੁਰੂ ਕੀਤਾ, ਰੱਬ ਹੋਰ ਹੈ ਮੈਂ ਹੋਰ ਹਾਂ, ਤਾਂ ਮਾਰ ਪੈ ਗਈ। ਨਹੀਂ ਤੂੰ ਮੈਂ ਇੱਕੋ ਹੀ ਹਾਂ, ਅੰਦਰਲੀ ਜੋਤ ਨੂੰ ਤੇ ਪਰਮਾਤਮਾ ਦੀ ਜੋਤ ਨੂੰ ਇੱਕ ਕਰਨਾ, ਏਕ ਜੋਤ ਦੋਇ ਮੂਰਤੀ, ਧੰਨ ਫਿਰ ਕਹੀਐ ਸੋਏ, ਪਰਮਾਤਮਾ ਦੀ ਪਤਨੀ ਬਣਨਾ, ਇਸ ਤਰ੍ਹਾਂ ਬਣ ਕੇ ਚੱਲਣਾ। ਮਹਾਰਾਜ ਕਹਿੰਦੇ ਨੇ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸ ਨੂੰ ਸਭ ਕੁਛ ਸੂਝਿਆ। ਜਦੋਂ ਤੋਂ ਇਹ ਜੀਵ ਨੇ ਇੱਕੋ ਇੱਕ ਪਰਮਾਤਮਾ ਨੂੰ ਹੀ ਬੁੱਝਿਆ ਸਮਝਿਆ, ਤਦ ਕਾਲ ਤੋਂ ਇਹਨੂੰ ਭਲਾ ਬੁਰਾ ਸਭ ਕੁਛ ਸੁੱਝ ਆਇਆ। ਭਲਾ ਕੀ ਹੁੰਦਾ, ਬੁਰਾ ਕੀ ਹੁੰਦਾ, ਜਬ ਇਹੋ ਧਾਵੈ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤਿਸ ਲਾਥੀ। ਜਦੋਂ ਇਹ ਜੀਵ ਮਾਇਆ ਦਾ ਅਰਥੀ ਹੋ ਕੇ ਦੌੜਦਾ, ਅਰਥੀ ਤੋਂ ਭਾਵ ਮਾਇਆ ਵਾਸਤੇ ਦੌੜਦਾ, ਉਦੋਂ ਇਹ ਰੱਜਦਾ ਨਹੀਂ, ਨਾ ਹੀ ਇਹਦੀ ਤ੍ਰਿਸ਼ਨਾ ਦੂਰ ਹੁੰਦੀ ਹੈ। ਕਿਉਂਕਿ ਮਾਇਆ ਐਸੀ ਚੀਜ਼ ਹੈ ਜਿਵੇਂ ਆਪਾਂ ਸੂਰਜ ਵੱਲ ਪਿੱਠ ਕਰਕੇ ਅਤੇ ਆਪਣੇ ਪਰਛਾਵੇਂ ਨੂੰ ਫੜਦੇ ਹੋਏ ਦੌੜਦੇ ਤੁਰੇ ਜਾਈਏ, ਪਰਛਾਵਾਂ ਹੱਥ 'ਚ ਨਹੀਂ ਆਇਆ ਕਦੇ, ਮਾਇਆ ਕਦੇ ਹੱਥ 'ਚ ਨਹੀਂ ਆਈ, ਜੇ ਇਹਦੀ ਇੱਛਾ ਕਰਕੇ ਮਗਰ ਪੈ ਜਾਈਏ। ਦੇ ਸਿਆਣੇ ਕਹਿੰਦੇ ਨੇ ਪਰਛਾਵਾਂ ਕਾਬੂ ਤਾਂ ਆਉਂਦਾ ਜੇ ਸੂਰਜ ਵੱਲ ਮੂੰਹ ਕਰਕੇ ਦੌੜੋ, ਤਾਂ ਪਰਛਾਵਾਂ ਵੀ ਪਿੱਛੇ ਪਿੱਛੇ ਹੀ ਭੱਜਿਆ ਆਉਂਦਾ। ਆਪਾਂ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਜਦੋਂ ਮਾਇਆ ਲਈ ਦੌੜਦੇ ਹਾਂ ਤਾਂ ਮਾਇਆ ਨੂੰ ਫੜ ਨਹੀਂ ਸਕਦੇ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਚੱਲ ਪੈਂਦੇ ਹਾਂ, ਮਾਇਆ ਪਰਛਾਵੇਂ ਵਾਂਗੂ ਨਾਲ ਚੱਲ ਪੈਂਦੀ। ਜਬ ਇਸ ਤੇ ਇਹੋ ਹੋਇਓ ਜੌਲਾ, ਪਿੱਛੇ ਲਾਗ ਚੱਲੀ ਉੱਠ ਕੌਲਾ। ਜਦ ਇਸ ਮਾਇਆ ਤੋਂ ਇਹ ਜੀਵ ਜੌਲਾ ਹੋ ਗਿਆ, ਜੁਦਾ ਹੋ ਗਿਆ, ਅਸੰਗ ਹੋ ਗਿਆ, ਉਦੋਂ ਤੋਂ ਜਿਹੜੀ ਕੌਲਾ ਸੀ, ਕਮਲ ਫੁੱਲ ਦੇ ਉੱਤੇ ਵਾਸਾ ਕਰਨ ਵਾਲੀ, ਕਮਲਾ ਵੀ ਕਹਿੰਦੇ, ਕੌਲਾ ਵੀ ਕਹਿੰਦੇ ਨੇ, ਵਿਸ਼ਨੂੰ ਦੀ ਘਰ ਵਾਲੀ ਜਿਹੜੀ ਮਾਇਆ, ਹੋਰ ਚੀਜ਼ ਹੁੰਦੀ, ਤਿੰਨਾਂ ਲੋਕਾਂ ਦੀ ਜੋ ਮਾਲਕ ਹੈ ਇੱਕ ਆ ਮਾਈ, ਉਹ ਹੋਰ ਚੀਜ਼ ਆ, ਉਹਦੇ ਤੋਂ ਗਾਹਾਂ ਹੀ ਸਾਰੀਆਂ ਸ਼ਕਤੀਆਂ ਬਣਦੀਆਂ ਨੇ। ਇਹ ਵੀ ਆਪਣੇ ਮਨ 'ਚ ਕਈ ਵਾਰ ਆ ਜਾਂਦਾ, ਗੰਗਾ ਯਮੁਨਾ ਸਰਸਤੀ ਇਹ ਤਿੰਨ ਅਲੱਗ ਨੇ, ਇੱਕ ਚੀਜ਼ ਹੁੰਦੀ ਸੋ ਲਕਸ਼ਮੀ ਪਾਰਵਤੀ ਅਤੇ ਸੁਰਸਤੀ, ਇਹਨਾਂ ਤੋਂ ਉੱਪਰ ਜਿਹੜੀ ਹੈਗੀ ਉਹ ਹੈਗੀ ਮਾਇਆ। ਮਾਇਆ ਜਿਹੜੀ ਉਹ ਪਰਮੇਸ਼ਰ ਦੀ ਪਤਨੀ ਹੈ ਜਿਹਨੇ ਸ੍ਰਿਸ਼ਟੀ ਰਚੀ ਹੈ, ਔਰ ਕੁਦਰਤ ਵੀ ਉਹਦਾ ਨਾਮ ਹੈ, ਪ੍ਰਕਿਰਤੀ ਵੀ ਉਹਦਾ ਨਾਮ ਹੈ। ਇਸੇ ਪ੍ਰਕਾਰ ਕਾਲ ਪੁਰਖ ਹੈ ਪਿਤਾ ਹਮਾਰਾ, ਦੈਵ ਕਾਲ ਕਾ ਮਾਤ ਹਮਾਰੀ, ਉਹ ਦੈਵ ਕਾਲ ਕਾ, ਉੱਥੇ ਕੁਦਰਤ ਨੂੰ ਹੀ ਮਹਾਰਾਜ ਨੇ ਲਿਖਿਆ ਹੋਇਆ ਮਾਇਆ ਕੌਲਾ, ਇਹ ਕੌਲਾ ਛੋਟੀ ਹੈ। ਸੋ ਮਹਾਰਾਜ ਕਹਿੰਦੇ ਤਦ ਕੌਲਾ ਜਿਹੜੀ ਮਾਇਆ ਉੱਠ ਕੇ ਇਹਦੇ ਪਿੱਛੇ ਮਗਰ ਲੱਗ ਤੁਰਦੀ, ਜਦੋਂ ਇਹ ਉਹਦੇ ਤੋਂ ਜੁਦਾ ਹੋ ਗਿਆ, ਅਸੰਗ ਹੋ ਗਿਆ, ਵੱਖਰਾ ਹੋ ਗਿਆ, ਕਿਉਂਕਿ ਉਹਦੇ ਸੁਭਾਅ ਹੀ ਐਸਾ ਹੈ, ਜਦੋਂ ਉਹਨੂੰ ਕੋਈ ਮਾਣ ਸਤਿਕਾਰ ਦਿੰਦਾ ਨਾ, ਮਾਇਆ ਨੂੰ ਲਕਸ਼ਮੀ ਨੂੰ ਸਿਰ ਚੜ੍ਹ ਜਾਂਦੀ ਹੈ। ਕਹੋ ਨਾਨਕ ਜਾਓ ਤਿਆਗ ਦੇਈ ਤਾਂ ਉਹ ਚਰਨੀ ਆਏ ਪਈ, ਇਹਨੂੰ ਛੱਡਣਾ ਹੀ ਪੈਂਦਾ, ਜਾ ਕੰਮ ਕਰ ਆਪਣਾ, ਲੋੜ ਹੀ ਨਹੀਂ ਸਾਨੂੰ, ਅਸੀਂ ਮੰਗਦੇ ਹੀ ਤੈਨੂੰ। ਫਿਰ ਇੱਕ ਵਾਰ ਤਾਂ ਪਰਖ ਲੈਂਦੀ ਹੈ, ਇੱਕ ਵਾਰ ਤਾਂ ਨੱਕ ਚੋਂ ਲਹੂ ਕੱਢ ਦਿੰਦੀ ਬੰਦੇ ਦੇ, ਸੋਚ ਸੋਚ ਕੇ ਕਿੱਥੋਂ ਖਰਚੇ ਪੂਰੇ ਹੋਣਗੇ, ਛੱਡ ਦਿੱਤੀ ਛੱਡ ਦਿੱਤੀ, ਇਹਦਾ ਨਾਮ ਜਪਣਾ, ਪਰ ਫਿਰ ਵੀ ਨੇੜੇ ਆਉਣਾ ਸ਼ੁਰੂ ਹੋ ਜਾਂਦੀ ਹੈ ਕਿ ਵੀ ਇਹਨੂੰ ਮੈਨੂੰ ਇਹਨੇ ਛੱਡ ਹੀ ਦਿੱਤਾ, ਹੁਣ ਮੇਰਾ ਤਾਂ ਇਹ ਭਗਤੀ ਨਹੀਂ ਰਿਹਾ। ਹੁਣ ਫਿਰ ਆਪਣੀ ਭਗਤੀ 'ਚ ਲਾਉਣ ਲਈ ਫਿਰ ਖੁੱਲ੍ਹੇ ਗੱਫੇ ਦੇਣੇ ਸ਼ੁਰੂ ਕਰ ਦਿੰਦੀ, ਮੇਰਾ ਭਗਤ ਬਣ ਜਾ, ਪਰਮੇਸ਼ਰ ਦਾ ਭਗਤ ਨਾ ਬਣ, ਪਰਮੇਸ਼ਰ ਨਾਲ ਤੋੜਦੀ ਹੈ ਸਾਨੂੰ। ਕਰ ਕਿਰਪਾ ਜਾਓ ਸਤਿਗੁਰ ਮਿਲਿਓ, ਮਨ ਮੰਦਰ ਮੈਂ ਦੀਪਕ ਜਲਿਓ। ਜਦ ਕਿਰਪਾ ਕਰਕੇ ਸਤਿਗੁਰੂ ਜੀ ਮਿਲ ਪਏ ਤਾਂ ਮਨ ਰੂਪੀ ਮੰਦਰ ਵਿੱਚ ਗਿਆਨ ਰੂਪ ਦੀਪਕ ਬਲ ਪਿਆ, ਫਿਰ ਬਲਦਾ, ਹਿਰਦੇ ਦੇ ਅੰਦਰ ਗਿਆਨ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਜੀਤ ਹਾਰ ਕੀ ਸੋਝੀ ਕਰੀ ਤਾਉ ਇਸ ਘਰ ਕੀ ਕੀਮਤ ਪਰੀ। ਉਸ ਗਿਆਨ ਦੁਆਰਾ ਜਿਸ ਵੇਲੇ ਜਿੱਤ ਤੇ ਹਾਰ ਦੀ ਗਿਆਤ ਪ੍ਰਾਪਤ ਹੋਈ ਕਿ ਕਿਹੜਿਆਂ ਕਰਮਾਂ ਕਰਕੇ ਜਿੱਤ ਹੁੰਦੀ ਮਨੁੱਖ ਦੀ, ਕਿਹੜਿਆਂ ਕਰਮਾਂ ਕਰਕੇ ਹਾਰ ਹੁੰਦੀ ਹੈ, ਉਦੋਂ ਇਸ ਮਨੁੱਖਾ ਦੇਹ ਰੂਪੀ ਘਰ ਦੀ ਕੀਮਤ ਕਦਰ ਪੈਂਦੀ ਹੈ ਕਿ ਮਨੁੱਖਾ ਸਰੀਰ ਪ੍ਰਾਪਤ ਹੋਣਾ ਬਹੁਤ ਦੁਰਲੱਭ ਹੈ, ਇਹਨੂੰ ਸਫਲ ਕਰਨਾ ਚਾਹੀਦਾ। 236 ਅੰਗ ਤੇ ਮਹਾਰਾਜ ਅਗਲੀ ਪੰਕਤੀ ਬਖਸ਼ਿਸ਼ ਕਰਦੇ ਇਸੇ ਸ਼ਬਦ ਦੀ। ਕਰਨ ਕਰਾਵਨ ਸਭ ਕੁਛ ਏਕੈ ਆਪੇ ਬੁੱਧ ਵਿਚਾਰ ਵਿਵੇਕੈ। ਉਹ ਇੱਕ ਵਾਹਿਗੁਰੂ ਹੀ ਸਭ ਕੁਛ ਕਰਨ ਕਰਾਉਣ ਵਾਲਾ ਹੈ, ਇਹ ਮਨ 'ਚ ਰੱਖ ਕੇ ਚੱਲਣਾ, ਬੈਠਾ ਆਪ ਹੀ ਹੈ ਸਾਰਿਆਂ 'ਚ। ਇਹ ਗੱਲ ਦੇਖਣੀ ਬਹੁਤ ਔਖੀ ਹੁੰਦੀ ਕਿ ਸਾਰਿਆਂ ਵਿੱਚ ਉਹਨੂੰ ਦੇਖਣਾ, ਹਰੇਕ ਵਿੱਚ ਮੈਂ ਬੈਠਾ ਹਾਂ, ਇਹ ਬੜਾ ਔਖਾ। ਇਹ ਚੀਜ਼ ਦੇਖਣ ਵਿੱਚ ਆਉਂਦੀ ਐਸੀ ਕਿ ਕ੍ਰਿਸ਼ਨ ਜੀ ਨੂੰ ਗੰਧਾਰੀ ਨੇ ਕਿਹਾ ਕਿ ਤੂੰ ਮੇਰਾ ਇੱਕ 100 ਪੁੱਤਰ ਮਾਰ ਦਿੱਤਾ ਕ੍ਰਿਸ਼ਨ, ਤੂੰ ਚੰਗਾ ਨਹੀਂ ਕੀਤਾ। ਕ੍ਰਿਸ਼ਨ ਜੀ ਕਹਿੰਦੇ ਮੈਂ ਸਾਰਿਆਂ ਵਿੱਚ ਹੀ ਬੈਠਾ, ਜਿੰਨੇ ਵੀ ਤੇਰੇ ਪੁੱਤਰਾਂ ਨੂੰ ਤੀਰ ਲੱਗੇ ਨੇ ਉਹ ਮੈਨੂੰ ਹੀ ਲੱਗੇ ਨੇ, ਕਿਉਂਕਿ ਮੇਰਾ ਆਪਾ ਹੀ ਸਾਰਿਆਂ ਵਿੱਚ ਕੰਮ ਕਰਦਾ, ਉਹਨੂੰ ਗਿਆਨ ਦੇਣਾ ਸੀ। ਸੋ ਇਸ ਕਰਕੇ ਇਨਸਾਨ ਨੂੰ ਬਿਠਾ ਕੇ ਸਮਝਾਉਣਾ ਪੈਂਦਾ ਕਿ ਜਿਵੇਂ ਤੇਰਾ ਮਨ ਹੈ ਐਵੇਂ ਦੂਜੇ ਦਾ ਵੀ ਮਨ ਹੈ, ਤੂੰ ਦੂਜਿਆਂ 'ਚ ਵੀ ਆਪਣਾ ਆਪ ਦੇਖ। ਜਿਵੇਂ ਤੇਰਾ ਜੀ ਕਰਦਾ ਮੈਂ ਚੰਗੀ ਸਵਾਦਲੀ ਚੀਜ਼ ਖਾਵਾਂ, ਦੂਜੇ ਦਾ ਵੀ ਜੀ ਕਰਦਾ, ਇਕੱਲਾ ਹੀ ਨਾ ਜਲੇਬੀਆਂ ਖਾ ਜਾਈ, ਦੂਜੇ ਨੂੰ ਵੀ ਖਵਾਈ। ਦੂਜੇ ਨੂੰ ਮਹਾਤਮਾ ਖਵਾ ਕੇ ਖੁਸ਼ ਰਹਿੰਦੇ ਨੇ ਤਾਂ ਕਿਉਂਕਿ ਉਹ ਕਹਿੰਦੇ ਮੈਂ ਹੀ ਖਾ ਰਿਹਾ। ਲੱਖਾਂ ਲੋਕਾਂ ਨੂੰ ਮਹਾਤਮਾ ਲੋਕ ਖਵਾਈ ਜਾਂਦੇ ਨੇ, ਉਹਨਾਂ ਵਿੱਚ ਆਪਣਾ ਆਤਮਾ ਦੇਖਦੇ ਨੇ, ਮੈਂ ਹੀ ਬੈਠਾ ਸਾਰਿਆਂ 'ਚ। ਬੜੀ ਉੱਚੀ ਅਵਸਥਾ ਹੈ ਇਹ, ਇਹਨੂੰ ਆਤਮਕ ਗਿਆਨੀ ਕਹਿੰਦੇ ਨੇ। ਸੋ ਜਿਵੇਂ ਐਸੇ ਕਈ ਮਹਾਂਪੁਰਖ ਹੋਏ ਨੇ ਆਪਣੇ ਵਿੱਚ ਜਿਹੜੇ ਲੋਕਾਂ ਨੂੰ ਲੱਡੂ ਜਲੇਬੀਆਂ ਹੀ ਖਵਾਈ ਜਾਂਦੇ ਸੀ। ਸੋ ਜਿਵੇਂ ਮਾਂਗੇਆਲ ਦੇ ਇਲਾਕੇ ਸੰਗਰੂਰ ਦੇ ਵਿੱਚ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਹੋਏ ਨੇ, ਬਹੁਤ ਪਹਿਲਾਂ 1903 'ਚ ਉਹਨਾਂ ਦਾ ਜਨਮ ਹੋਇਆ ਸੀ। ਲਗਭਗ 75 ਦੇ ਵਿੱਚ ਉਹਨਾਂ ਨੇ ਆਪਣਾ ਸਰੀਰ ਛੱਡਿਆ। ਆਮ ਤੌਰ 'ਤੇ ਉਹ ਜਵਾਬ ਬਹੁਤ ਛੇਤੀ ਦਿੰਦੇ ਸੀ, ਕੋਈ ਪ੍ਰਸ਼ਨ ਕਰੇ ਅੱਧਾ ਕੁ ਹਾਲੇ ਜਵਾਬ ਦੇਣ। ਸੋ ਇਸ ਕਰਕੇ ਉਹਨਾਂ ਦਾ ਨਾਮ ਉੱਤਰ ਦੇਵ ਜੀ ਰੱਖਿਆ ਸੀ, ਉੱਤਰ ਦੇਣ ਵਿੱਚ ਬੜੇ ਮਾਹਰ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਲੱਖਾਂ ਹੀ ਲੋਕਾਂ ਨੂੰ ਲੱਡੂ ਜਲੇਬੀਆਂ ਬਰਫੀਆਂ ਮਖਾਣੇ, ਲੱਖਾਂ ਲੋਕਾਂ ਨੂੰ ਕੱਪੜਾ ਵੰਡਿਆ, ਜੁੱਤੀਆਂ ਵੰਡੀਆਂ, ਵੀ ਪਾਓ ਗਰੀਬਾਂ ਨੂੰ ਜੋੜੇ ਪਾਓ, ਕੱਪੜੇ ਸਮਾ ਸਮਾ ਕੇ ਵੰਡੇ, ਪਰ ਉਹਨਾਂ ਨੂੰ ਕੋਈ ਸਮਝ ਨਹੀਂ ਸਕਿਆ ਉਹ ਕੀ ਚੀਜ਼ ਨੇ, ਕਿਉਂਕਿ ਇਲਾਕਾ ਹੀ ਐਸਾ ਸੀ ਉਹਨਾਂ ਦਾ। ਇਸੇ ਪ੍ਰਕਾਰ ਹੋਰ ਬੜੇ ਮਹਾਂਪੁਰਖ ਨੇ ਜੋ ਦੁਨੀਆਂ ਨੂੰ ਦੇਸੀ ਘਿਓ ਦੀਆਂ ਚੀਜ਼ਾਂ ਬਣਾ ਕੇ ਤਾਂ ਖਵਾਉਂਦੇ ਨੇ ਕਿ ਇਹ ਮੈਂ ਹੀ ਹਾਂ ਸਾਰਿਆਂ ਵਿੱਚ, ਆਪਣੀ ਆਤਮਾ ਹਰ ਇੱਕ ਵਿੱਚ ਦੇਖਣੀ। ਹੁਣ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਨੇ, ਉਹ ਹਰੇਕ ਨੂੰ ਹੀ ਸ਼ਿਕਾਈ ਜਾਂਦੇ ਨੇ, ਜਿਹੜੇ ਲੋਕਾਂ ਦੀ ਨਿਗਾਹ ਹੋਰ ਹੁੰਦੀ ਆ। ਇੱਕ ਬੰਦਾ ਕਹਿੰਦਾ ਬਾਬਾ ਜੀ ਇੱਥੇ ਆਪਣਾ ਕਾਲਾ ਧਨ ਛਪਾਉਣ ਲਈ ਇਸ ਤਰ੍ਹਾਂ ਕਰਦੇ ਨੇ। ਮੈਂ ਕਿਹਾ ਬਾਬਾ ਜੀ ਨੇ ਕਿਹੜਾ ਨੌਕਰੀ ਕਰਨੀ ਹੈ ਵੀ ਉਹ ਕਿਹੜਾ ਬਲੈਕ ਕਰਦੇ ਨੇ ਵੀ ਕਾਲਾ ਧਨ ਛਪਾਉਣ, ਲੋਕਾਂ ਦੀ ਬਿਰਤੀ, ਕਿਉਂਕਿ ਉਹ ਕਾਲੇ ਮਨ ਵਾਲਾ ਆਪ ਹੈ ਅਸਲ ਵਿੱਚ ਉਹ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਦੀ ਤਾਂ ਆਪਾਂ ਅੰਦਰਲੀ ਅਵਸਥਾ ਨੂੰ ਜਾਣ ਹੀ ਨਹੀਂ ਸਕਦੇ, ਆਪਾਂ ਕੁਛ ਕਰਦੇ ਹਾਂ ਉਹ ਕੁਛ ਸੋਚਦਾ, ਆਪਾਂ ਕੁਛ ਸੋਚਦੇ ਹਾਂ। ਬ੍ਰਹਮ ਗਿਆਨੀ ਸੋਚਦਾ ਮੈਂ ਸਭ ਦਾ ਹੀ ਭਲਾ ਕਰਾਂ ਕਿਉਂਕਿ ਮੈਂ ਹੀ ਸਾਰਿਆਂ 'ਚ ਬੈਠਾ ਹਾਂ, ਪਰ ਆਮ ਬੰਦਾ ਨਹੀਂ ਪਕੜ ਕਰ ਸਕਦਾ ਇਸ ਗੱਲ ਨੂੰ, ਕਿਉਂਕਿ ਆਪਾਂ ਸਾਰਿਆਂ ਵਿੱਚ ਮੈਂ ਹਾਂ ਇਹ ਗੱਲ ਨੂੰ ਦੇਖਣਾ ਬਹੁਤ ਔਖਾ ਹੁੰਦਾ। ਅਤੇ ਜੇ ਕੋਈ ਬੰਦਾ ਗਲਤੀ ਕਰਦਾ ਇਹ ਜਾਣ ਕੇ ਕਿ ਅਗਿਆਨ ਤਾਂ ਸਮਝ ਲੈਣੀ ਕਿ ਇਹਨੂੰ ਹਲੇ ਅਗਿਆਨ ਹੈ, ਇਹਦੇ ਅੰਦਰ ਗਿਆਨ ਨਹੀਂ, ਦੁਸ਼ਮਣ ਨੂੰ ਵੀ ਗਿਆਨ ਦੇ ਕੇ ਉਹਦੇ ਆਪਣੇ ਵੱਲ ਕਰ ਲੈਣਾ, ਇਹ ਕਿਸੇ 'ਚ ਕਲਾ ਹੁੰਦੀ, ਉਹਨੂੰ ਵੀ ਗਿਆਨਵਾਨ ਬਣਾ ਦੇਣਾ, ਇਹ ਬੜੀ ਵੱਡੀ ਚੀਜ਼ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਗਿਆਨ ਦੇ ਦਿੱਤਾ ਬਹੁਤ ਸਾਰੇ ਲੋਕਾਂ ਨੂੰ, ਹੁਣ ਵੀ ਜਦੋਂ ਆਪਣੀ ਸੰਗਤ ਵਿੱਚ ਆਪਾਂ ਗਿਆਨ ਦਿੰਦੇ ਹੁੰਦੇ ਹਾਂ, ਕਈ ਲੋਕ ਵਿਰੋਧੀ ਬੋਲੇ ਜਾਂਦੇ ਨੇ, ਜਦੋਂ ਕਿਤੇ ਉਹ ਅਭਿਆਸ ਕਰਨ ਬਹਿੰਦੇ ਨੇ, ਜਦੋਂ ਗੁਰੂ ਦੀ ਕਿਰਪਾ ਹੁੰਦੀ ਫਿਰ ਉਹ ਕਹਿੰਦੇ ਇਹ ਤਾਂ ਗੱਲ ਸੱਚੀ ਸੀ ਸਾਨੂੰ ਪਤਾ ਹੀ ਨਹੀਂ ਸੀ ਲੱਗਿਆ। ਸੋ ਇਸ ਕਰਕੇ ਮਨੁੱਖ ਅਗਿਆਨਤਾ ਦੇ ਵਿੱਚ ਆ ਕੇ ਬੋਲਦਾ, ਅਗਿਆਨਤਾ ਕਰਕੇ ਹੀ ਸਾਰਾ ਕੁਛ ਹੁੰਦਾ। ਭਾਵੇਂ ਗਿਆਨ ਦੇ ਸਮੁੰਦਰ ਵਿੱਚ ਕੋਈ ਰਹੇ ਵੀ ਪਰ ਫਿਰ ਵੀ ਅਗਿਆਨਤਾ ਵਿੱਚ ਰਹੇ ਉਹਦੇ ਲਈ ਬਹੁਤ ਬਦਕਿਸਮਤੀ ਹੁੰਦੀ। ਜੀਤ ਹਾਰ ਕੀ ਸੋਝੀ ਕਰੀ ਤੋ ਇਸ ਘਰ ਕੀ ਕੀਮਤ ਪਰੀ, ਕਰਨ ਕਰਾਵਨ ਸਭ ਕੁਛ ਇੱਕ ਹੈ, ਆਪੇ ਬੁੱਧ ਵਿਚਾਰ ਵਿਵੇਕੈ। ਉਹ ਆਪ ਹੀ ਬੁੱਧੀ ਵਿੱਚ ਵਿਵੇਕ ਹੈ, ਬਿਬ ਇੱਕ ਹੈ ਦੋ, ਬਿਬ ਇੱਕ ਹੈ, ਬਿਬ ਹੁੰਦਾ ਦੋ ਤੇ ਇੱਕ ਹੈ ਹੁੰਦਾ ਇੱਕ, ਦੋ ਚੀਜ਼ਾਂ ਨੇ ਜੀਵ ਤੇ ਈਸ਼ਵਰ ਤੋਂ ਇੱਕ ਹੋਣ ਦਾ ਵਿਚਾਰ ਦਿੰਦਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ, ਦੂਰ ਨਾ ਨੇਰ ਹੈ ਸਭ ਕਹਿ ਸੰਗਾ, ਸੱਚ ਸਾ ਲਾਹਣ ਨਾਨਕ ਹਰ ਰੰਗਾ। ਨਾ ਉਹ ਦੂਰ ਹੈ ਨਾ ਉਹ ਨੇੜੇ, ਸਾਰਿਆਂ ਦੇ ਨਾਲ ਹੈ। ਉਹਨੂੰ ਇਹ ਕਹਿਣਾ ਕਿ ਉਹ ਦੂਰ ਹੈ, ਉਹਨੂੰ ਇਹ ਕਹਿਣਾ ਕਿ ਉਹ ਨੇੜੇ ਹੈ, ਇਹ ਦੋਨੇ ਹੀ ਗੱਲਾਂ ਗਲਤ ਨੇ। ਮਹਾਰਾਜ ਤਾਂ ਕੋਲ ਹੀ ਨੇ, ਹਿਰਦੇ 'ਚ ਹੀ ਬੈਠੇ ਨੇ। ਸੋ ਆਪਾਂ ਕਹੀਏ ਕਿ ਸੂਰਜ ਬਹੁਤ ਦੂਰ ਹੈ, ਉਹ ਤਾਂ ਨਾਲ ਹੀ ਆਪਣੇ, ਸੂਰਜ ਨੇੜੇ ਹੀ ਹੈ, ਸਾਹਮਣੇ ਜੋ ਦਿਖ ਰਿਹਾ। ਜਿਵੇਂ ਸਰਦੀਆਂ 'ਚ ਬਹੁਤ ਸਾਰੇ ਕੱਪੜੇ ਪਾਏ ਕਿਸੇ ਬੰਦੇ ਨੇ, ਪਹਿਲਾਂ ਇੱਕ ਥੱਲੇ ਪੂਰੀਆਂ ਬਾਹਾਂ ਦੀ ਬਨੈਣ ਜੀ ਪਾਈ, ਫਿਰ ਉੱਤੇ ਹੋਰ ਇੱਕ ਪਾਇਆ, ਫਿਰ ਹੋਰ ਕੋਟ ਜਿਹਾ ਪਾਇਆ, ਫਿਰ ਓਵਰ ਕੋਟ ਪਾਇਆ। ਉਹਦਾ ਜਿਹੜਾ ਕੜਾ ਸੀ ਬਾਂਹ ਦੇ ਵਿੱਚ, ਉਹ ਕੜਾ ਤਾਹਾਂ ਜੇ ਇਹਨੂੰ ਜੜ ਗਿਆ ਬਾਂਹ 'ਚ ਕਿਤੇ, ਉਹਨੇ ਹੱਥ ਜਿਹਾ ਮਾਰਿਆ, ਉਹਨੂੰ ਭੁਲੇਖਾ ਵੀ ਕੜਾ ਕਿੱਧਰ ਗਿਆ। ਇਹ ਮੇਰੇ ਨਾਲ ਆਪ ਵੀ ਹੋ ਗਈ ਸੀ ਇੱਕ ਵਾਰੀ, ਮੈਂ ਸੋਚਦਾ ਕਿਵੇਂ ਹੋ ਜਾਂਦੀ ਹੈ ਇਹ, ਮੈਂ ਆਪਣਾ ਦੇਖਿਆ ਮੇਰਾ ਕੜਾ ਹੀ ਗਵਾਈ, ਵੀ ਕਿੱਥੇ ਡਿੱਗ ਪਿਆ ਕੜਾ, ਕਿਤੇ ਸੁੱਤੇ ਪਏ ਦਾ ਤੈਨੂੰ ਲੈ ਗਿਆ। ਸੋ ਐਸਾ ਹੋਇਆ, ਜਦੋਂ ਕੜਾ ਲੱਭਦੇ ਲੱਭਦੇ ਕਾਫੀ ਦੇਰ ਬਾਅਦ ਆਹ ਦੇਖਿਆ, ਬਹੁਤਾ ਹੀ ਉੱਪਰ ਚੜਿਆ ਸੀ ਬਾਂਹ ਦੇ, ਫਿਰ ਸਾਫ ਸਾਫ਼ ਕੜਾ ਹੈਗਾ। ਹੁਣ ਮੈਂ ਕੀ ਕਹਾਂ, ਮੇਰਾ ਕੜਾ ਗਵਾਚ ਗਿਆ ਸੀ, ਮੇਰਾ ਕੜਾ ਮੈਨੂੰ ਮਿਲ ਗਿਆ। ਨਾ ਤਾਂ ਉਹ ਕੜਾ ਗਵਾਚਿਆ ਅਤੇ ਨਾ ਮੈਨੂੰ ਮਿਲਿਆ, ਉਹ ਦੋਨੋਂ ਹੀ ਗੱਲਾਂ ਗਲਤ ਸੀ, ਉਹ ਤਾਂ ਮੇਰੇ ਕੋਲ ਹੀ ਸੀ। ਮਹਾਰਾਜ ਕਹਿੰਦੇ ਪਰਮੇਸ਼ੁਰ ਤਾਂ ਤੁਹਾਡੇ ਕੋਲ ਹੀ ਹੈ, ਪਰ ਤੁਸੀਂ ਉਹਨੂੰ ਕਹੀ ਜਾਂਦੇ ਹੋ ਦੂਰ ਹੈ, ਕੋਈ ਕਹਿੰਦਾ ਨੇੜੇ ਆ, ਇਹ ਗੱਲਾਂ ਦੋਨੋਂ ਹੀ ਗਲਤ ਨੇ ਕਹਿੰਦੇ। ਹਰੀ ਨਾਲ ਜਿਹੜਾ ਰੰਗਾ ਪ੍ਰੇਮ ਕਰਕੇ ਸੱਚ ਨਾਮ ਨੂੰ ਸਲਾਹੁਣਾ ਕਰੇ ਤਾਂ ਹਰੀ ਦਾ ਰੰਗਾ ਆਨੰਦ ਪ੍ਰਾਪਤ ਹੁੰਦਾ ਉਸ ਬੰਦੇ ਨੂੰ। ਸੱਚ ਸਲਾਹਣ ਨਾਨਕ ਹਰ ਰੰਗਾ,